selection of perfumes, cosmetics, skincare brands. Just spring forward to
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ, ਜਿੱਥੇ ਪੰਜਾਬ ਤੇ ਪੰਜਾਬੀਅਤ ਦੀ ਰੂਹ ਨਿਰਪੱਖ ਸੋਚ ਦਾ ਪਹਿਰੇਦਾਰ,
ਸਮਾਜਿਕ, ਸੱਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ,
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਹੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ ਰੌਣਕ ਪੰਜਾਬ ਦੀ ਰੇਡੀਓ, ਰੌਣਕ ਪੰਜਾਬ ਦੀ ਰੇਡੀਓ।
ਓਏ ਪੁੱਤਰ ਜੀ, ਕੋਈ ਚੱਜ ਦਾ ਕੰਮ ਵੀ ਕਰੋਗੇ ਕਿ ਸਾਰੀ ਉਮਰ ਵਿਹਲੇ ਫਿਰੋਗੇ?
ਪਰ ਡੈਡ, ਕੋਈ ਚੱਜ ਦਾ ਕੰਮ ਮਿਲੇ ਤਾਂ ਕਰਾਂ।
ਤਾਂ ਫੇਰ ਤੁਸੀਂ ਜਾਓ ਹਰਮਨ ਗਰੁੱਪ ਆਫ ਕੰਪਨੀ ਕੋਲ, ਜਿਨ੍ਹਾਂ ਨੂੰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਸਖਤ ਜ਼ਰੂਰਤ ਹੈ। 12 ਮਹੀਨੇ ਕੰਮ ਮਿਲੇਗਾ ਤੇ ਪੇਮੈਂਟ ਵੀ ਟਾਈਮ ਤੇ। ਅੱਜ ਹੀ ਜੁਆਇਨ ਕਰੋ ਹਰਮਨ ਗਰੁੱਪ ਆਫ ਕੰਪਨੀ। ਕਾਲ ਕਰੋ ਹਰਮਨ ਗਰੁੱਪ ਆਫ ਕੰਪਨੀ ਦੇ ਜਸਟ ਸ਼ੋਕਰ ਨੂੰ। ਕਾਲ 6476286948, 6476286948। ਹਰਮਨ ਗਰੁੱਪ ਆਫ ਕੰਪਨੀ।
ਜੀਵਨ ਦੇ ਖਾਸ ਪਲ ਆਪਾਂ ਸਾਰੇ ਹੀ ਵੱਧ ਚੜ੍ਹ ਕੇ ਮਨਾਉਂਦੇ ਹਾਂ। ਇਹਨਾਂ ਖੁਸ਼ੀਆਂ ਦੇ ਵਿੱਚ ਜੇਕਰ ਹੋਰ ਵਧੇਰੇ ਧੁੰਮਾਂ ਪਾਉਣੀਆਂ ਹੋਣ ਤਾਂ ਕੈਨੇਡੀਅਨ ਕਨਵੈਨਸ਼ਨ ਸੈਂਟਰ ਚੇਤੇ ਰੱਖੋ। ਬੈਂਕੁਏਟ ਹਾਲਸ ਵਿੱਚ ਮੁੱਢਲਾ ਨਾ, ਅਵਲ ਸ਼ਾਨਬਾਨ ਸਵਾਦਲੇ ਪਕਵਾਨ, ਸਭ ਕੁਝ ਟਾਪ ਕੁਆਲਿਟੀ, 1500 ਦੀ ਕਪੈਸਿਟੀ, ਢੁਕਵੀਂ ਲੋਕੇਸ਼ਨ ਐਟ 410 ਐਂਡ ਸਟੀਲਸ। ਇੱਕ ਵਾਰੀ ਆ ਕੇ ਵੇਖੋ ਕੈਨੇਡੀਅਨ ਕਨਵੈਨਸ਼ਨ ਸੈਂਟਰ, 79 ਬ੍ਰੈਮਸਟੀਲ ਰੋਡ ਇਨ ਬ੍ਰੈਮਟਨ, 905-866-4600, 905-866-6600 ਔਰ canadiankonventioncentre.com।
ਮੇਰੇ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੀ ਮਾਲਕਾ।
ਫਰੋਮ ਦਾ ਮੇਕਰਸ ਆਫ ਅਰਦਾਸ ਐਂਡ ਅਰਦਾਸ ਕਰਾਂ ਹੁਣ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫਿਲਮ, ਜਿਸ ਦਾ ਨਾਮ ਹੈ ਮਾਂ। ਸਟਾਰਿੰਗ ਗਿੱਪੀ ਗਰੇਵਾਲ, ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ ਐਂਡ ਰਾਣਾ ਰਣਵੀਰ। ਮਾਂ ਰਿਲੀਜ਼ ਹੋ ਰਹੀ ਹੈ 6 ਮਈ ਨੂੰ, ਯਾਨੀ ਮਦਰਸ ਡੇ ਵਾਲੇ ਵੀਕਐਂਡ ਤੇ, ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਵੇਖਣਾ ਨਾ ਭੁੱਲਿਓ। ਓਪਨ ਹੈ ਵਿਦ
ਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਹੀ ਪ੍ਰੋਗਰਾਮ ਰੌਣਕ ਪੰਜਾਬ ਦੇ ਵਿੱਚ। ਮੈਂ ਤੁਹਾਡਾ ਦੋਸਤ ਅਤੇ ਹੋਸਟ ਪਵਨ ਤਲਵਾਰ ਇੱਕ ਵਾਰੀ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ। ਸਮਾਂ ਹੋ ਗਿਆ ਸਟੂਡੀਓ ਦੇ ਵਿੱਚ 1:02। ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਚੱਲ ਰਿਹਾ ਹੋਵੇਗਾ। ਔਰ ਜਿੱਥੇ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹੈਗੇ ਹਾਂ, ਟੈਂਪਰੇਚਰ ਅੱਜ 15 ਡਿਗਰੀ ਦੇ ਆਸ ਪਾਸ ਚੱਲੇਗਾ। ਔਰ ਸੂਰਜ ਦੇਵਤਾ ਨੇ ਬਹੁਤ ਵਧੀਆ ਦਰਸ਼ਨ ਕਹਿੰਦੇ ਜੀ ਦਿੱਤੇ ਹੈਗੇ ਨੇ। ਫ੍ਰੀ ਦੇ ਵਿੱਚ ਤੁਹਾਨੂੰ ਵਿਟਾਮਿਨ ਡੀ ਜਿਹੜੀ ਹੈਗੀ ਹੈ ਜੀ ਉਹ ਮਿਲ ਰਹੀ ਆ। ਤਾਂ ਜ਼ਰੂਰ ਜਿਹੜਾ ਇਹ ਫੋਰਕਾਸਟ ਹੈਗਾ ਕਿ ਅਗਲੇ 10-15 ਦਿਨ ਜਿਹੜੇ ਹੈਗੇ ਨੇ ਜੀ ਬਿਲਕੁਲ ਡਰਾਈ ਰਹਿਣਗੇ ਔਰ ਖੂਬਸੂਰਤ ਮੌਸਮ ਤੁਸੀਂ ਇੰਜੋਏ ਕਰੋਗੇ। ਸਮਰ ਚਾਹੇ ਲੇਟ ਹੋ ਗਈ ਹੈ, ਲੇਕਿਨ ਆਪਾਂ ਕਿਉਂਕਿ ਕੈਨੇਡੀਅਨ ਕਲਚਰ ਦੇ ਨਾਲ ਵਾਸਤਾ ਰਹਿੰਦੇ ਹੈਗੇ ਹਾਂ, ਅਤੇ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਸਿਸਟਮ ਹੈਗਾ ਜੀ ਆਪਾਂ ਨੂੰ ਪਤਾ ਕਿ ਆਪਾਂ ਕਿੱਦਾਂ ਕਰਦੇ ਹਾਂ। ਚਾਹੇ ਗਰਮੀ ਹੋਵੇ, ਚਾਹੇ ਸਰਦੀ ਹੋਵੇ, ਅਤੇ ਚਾਹੇ ਹੋਵੇ ਫਿਰ ਵਿੰਟਰ, ਕੈਨੇਡੀਅਨਸ ਨੂੰ ਪਤਾ ਹੈਗਾ ਕਿ ਹਰ ਇੱਕ ਮੌਸਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਜ਼ਾ ਲੈਣਾ ਹੈਗਾ। ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਅਸੀਂ ਕਰਾਵਾਂਗੇ ਪੰਜਾਬ ਦੇ ਬਹੁਤ ਹੀ ਉੱਘੇ ਕਲਾਕਾਰ ਪ੍ਰਿੰਸ ਕਮਲਜੀਤ ਸਿੰਘ ਬਾਈ ਹੋਣਾ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਵੱਖ ਵੱਖ ਰੂਪਾਂ ਦੇ ਵਿੱਚ ਦੇਖਿਆ ਹੈਗਾ। ਬੜੇ ਹੀ ਉਮਦਾ ਕਲਾਕਾਰ ਹੈਗੇ ਨੇ, ਚਾਹੇ ਆਪਾਂ ਉਹਨਾਂ ਦੀ ਫਿਲਮ ਵਾਰਨਿੰਗ ਦੀ ਗੱਲ ਕਰ ਲਈਏ, ਜਿਹਦੇ ਵਿੱਚ ਉਹਨਾਂ ਦਾ ਬਹੁਤ ਹੀ ਫੇਵਰੇਟ ਜਿਹੜਾ ਡਾਇਲੋਗ ਸੀਗਾ ਜੀ, ਪੰਮਾ ਬੋਲਦਾ ਵੀਰੇ, ਸੋ ਬਾਈ ਹੁਣਾਂ ਤੋਂ ਸੁਣਾਂਗੇ। ਔਰ ਨਾਲ ਦੀ ਨਾਲ ਜਿਹੜੀ ਨਵੀਂ ਫਿਲਮ ਰਿਲੀਜ਼ ਹੋਈ ਹੈ ਜੀ, ਕੱਲ੍ਹ ਆਪਾਂ ਪ੍ਰੀਮੀਅਰ ਦੇਖਿਆ ਹੈਗਾ ਮਾਂ ਫਿਲਮ ਹੰਬਲ ਮੋਸ਼ਨ ਪਿਕਚਰਸ ਦੀ, ਔਰ ਗਿੱਪੀ ਗਰੇਵਾਲ ਹੁਣਾਂ ਦੀ ਸਾਰੀ ਟੀਮ ਨੇ ਬਹੁਤ ਹੀ ਅੱਛੀ ਜਿਹੜੀ ਇਹ ਫਿਲਮ ਜਿਹੜੀ ਹੈਗੀ ਹੈ ਜੀ ਰਿਲੀਜ਼ ਹੋਣ ਜਾ ਰਹੀ ਹੈਗੀ ਹੈ ਤੁਹਾਡੇ ਸਾਰਿਆਂ ਦੇ ਲਈ ਮਦਰਸ ਡੇ ਦੇ ਉੱਤੇ। ਔਰ ਬਹੁਤ ਹੀ ਅੱਛੀ ਸਟੋਰੀ ਲਾਈਨ ਹੈਗੀ ਆ ਐਂਡ ਕਲਾਕਾਰ ਸਾਰੇ ਹੀ ਬੜੇ ਉਮਦਾ ਹੈਗੇ ਨੇ, ਸਾਰਿਆਂ ਨੇ ਬੜਾ ਇਹਦੇ ਵਿੱਚ ਵਧੀਆ ਯੋਗਦਾਨ ਕੀਤਾ ਹੈ। ਬੜੇ ਚਿਰਾਂ ਤੋਂ ਬਾਅਦ ਆਪਾਂ ਨੂੰ ਦਿਵਿਆ ਦੱਤਾ ਹੁਣਾਂ ਨੂੰ ਵੱਡੇ ਪਰਦੇ ਦੇ ਉੱਤੇ ਪੰਜਾਬੀ ਫਿਲਮਾਂ ਦੇ ਵਿੱਚ ਦੁਬਾਰਾ ਦੇਖਣ ਨੂੰ ਮੌਕਾ ਮਿਲਿਆ। ਔਰ ਜਿੱਥੇ ਅੱਛੀ ਸਟਾਰਕਾਸਟ ਹੈਗੀ ਆ, ਸਾਰੇ ਹੀ ਇੱਕ ਮਜੇ ਹੋਏ ਕਲਾਕਾਰ ਹੈਗੇ ਨੇ ਇਸ ਫਿਲਮ ਦੇ ਵਿੱਚ, ਬਹੁਤ ਇੰਜੋਏ ਕੀਤਾ। ਔਰ ਪਰਿਵਾਰਕ ਫਿਲਮ ਹੈਗੀ ਆ, ਗੱਲਾਂ ਬਾਤਾਂ ਆਪਾਂ ਇਸ ਤਰੀਕੇ ਦੇ ਨਾਲ ਫਿਲਮ ਦੇ ਬਾਰੇ ਅੱਗੇ ਚੱਲ ਕੇ ਬਾਈ ਹੁਣਾਂ ਦੇ ਨਾਲ ਵੀ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਨੂੰ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਹੈਗਾ ਆ ਪੰਜਾਬ ਤੋਂ ਲਾਈਵ ਖਬਰਾਂ ਦਾ। ਤੋ ਆਪਾਂ ਖਬਰਾਂ ਜਿਹੜੀਆਂ ਹੈਗੀਆਂ ਜੀ ਅੱਜ ਪਹਿਲਾਂ ਹੀ ਲਾਈਵ ਲੈ ਲੈਂਦੇ ਹੈਗੀਆਂ। ਮੈਂ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ ਰੋਸ਼ਨ ਹੁਣਾਂ ਦਾ, ਬਹੁਤ ਬਹੁਤ ਸਵਾਗਤ ਆ ਰੋਸ਼ਨ ਜੀ ਤੁਹਾਡਾ ਤੁਹਾਡੇ ਆਪਣੇ ਹੀ ਪ੍ਰੋਗਰਾਮ ਦੇ ਵਿੱਚ ਵੀਰ ਜੀ।
ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ
ਜੀ। ਔਰ ਦੇਖੋ ਪੰਜਾਬ ਦਾ ਕਹਿੰਦੇ ਹੁੰਦੇ ਨੇ ਜੀ ਨਿੱਤ ਨਵੇਂ ਜਿਹੜੀਆਂ ਜੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ, ਲੇਕਿਨ ਇੱਕ ਵੱਡਾ ਕੇਸ ਜਿਹੜਾ ਹੈਗਾ ਜੀ ਚੱਲ ਰਿਹਾ ਵਿਕਰਮਜੀਤ ਸਿੰਘ ਮਜੀਠੀਆ ਹੁਣਾਂ ਦਾ, ਉਹਨਾਂ ਦੀ ਜਿਹੜੀ ਜੀ ਕੇਸ ਦੇ ਉੱਤੇ ਕੀ ਖਬਰਸਾਰ ਹੈਗੀ ਹੈ?
ਮਜੀਠੀਆ ਜੋ ਮਤਲਬ 24 ਫਰਵਰੀ ਤੋਂ ਜੇਲ੍ਹ ਵਿੱਚ ਬੈਠੇ ਨੇ, ਲਗਾਤਾਰ ਉਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਿਹਾਈ ਵਾਸਤੇ। ਉਹ ਕਈ ਅਪੀਲਾਂ ਦਿੰਦਾ, ਕਈ ਵਾਰੀ ਉਹਦਾ ਆਪਣੇ ਆਪ ਨੂੰ ਦਹਿਸ਼ਤਗਰਦੀ ਕਰਦੇ ਨੇ ਕਿ ਮੈਨੂੰ ਬਹੁਤ ਖਤਰਾ ਹੈਗਾ ਜੇਲ੍ਹ ਦੇ ਵਿੱਚ, ਬੜੀਆਂ ਅਰਜੀਆਂ ਦਿੱਤੀਆਂ, ਫਿਰ ਵੀ ਕੋਈ ਨਾ ਕੋਈ ਉਹੜੇ ਚ ਆ ਜਾਂਦੀ ਹੈ ਤੇ ਉਹਨਾਂ ਦੀ ਰਿਹਾਈ ਹਜੇ ਵੀ ਮਤਲਬ ਨਹੀਂ ਹੋਣ ਦੀ ਸੰਭਾਵਨਾ ਲੱਗਦੀ। 18 ਮਈ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੋਕਿਆ ਜਾਵੇਗਾ ਤੇ 18 ਮਈ ਤਰੀਕ ਪਈ ਹੈਗੀ। ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਇਹ ਵੀ ਜ਼ਰੂਰੀ ਹੈ ਕਿ ਉਹ ਰਿਹਾ ਹੋ ਜਾਣਗੇ, ਲੇਕਿਨ ਕਿਉਂਕਿ ਇਹ ਜਿਹੜਾ ਮਤਲਬ ਨਸ਼ਿਆਂ ਦਾ ਜਿਹੜਾ ਮਤਲਬ ਉਹਨਾਂ ਦਾ ਮੁੱਦਾ ਹੈਗਾ, ਬੜਾ ਅਹਿਮ ਮੁੱਦਾ ਹੈਗਾ, ਸਰਕਾਰ ਇਸ ਨੂੰ ਬੜਾ ਗੰਭੀਰ ਲੈ ਰਹੀ ਹੈ, ਈਵਨ ਦੈਨ ਕੋਰਟ ਵੀ ਬਹੁਤ ਗੰਭੀਰ ਤੌਰ ਤੇ ਲੈ ਰਹੀ ਹੈ। ਕਿਉਂਕਿ ਜਿਹੜੇ ਡਾਕਟਰ DSP ਭੋਲਾ ਦੇ ਬਿਆਨ ਲੱਗੇ ਹੋਏ ਆ, ਉਹ ਖੜਾ ਨੀ ਛੱਡ ਰਹੇ ਮਜੀਠੀਆ ਦੇ
ਜੀ,
ਤੇ ਮਜੀਠੀਆ ਵੀ ਅਜੇ ਮਤਲਬ ਬਹੁਤ ਔਖਾ ਪੈਂਦਾ ਵਾ
ਜੀ 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 ਜੀ। ਔਰ ਜਿੱਥੇ ਸਿਮਰਜੀਤ ਸਿੰਘ ਬੈਂਸ ਉਹਨਾਂ ਦਾ ਪੰਜਾਬੀ ਪੋਲੀਟਿਕਸ ਦੇ ਵਿੱਚ ਬੜਾ ਵੱਡਾ ਨਾਮ ਰਿਹਾ ਹੈਗਾ ਆ, ਲੇਕਿਨ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਉੱਪਰ ਇਲਜ਼ਾਮ ਦਰ ਇਲਜ਼ਾਮ ਜਿਹੜੇ ਨੇ ਜੀ ਉਹ ਲੱਗ ਰਹੇ ਨੇ, ਔਰ ਇਸ ਦੇ ਬਾਬਤ ਉਹਨਾਂ ਦਾ ਕੁਝ ਬਿਆਨ ਆਇਆ ਜੀ ਸਾਹਮਣੇ?
ਬਿਲਕੁਲ, ਮਤਲਬ ਉਹਨਾਂ ਨੇ ਕਿਉਂਕਿ ਉਹ ਭਗੌੜਾ ਹੋ ਚੁੱਕੇ ਨੇ, ਉਹਦੇ ਘਰ ਦੇ ਬਾਰੇ ਪੋਸਟਰ ਵੀ ਲੱਗ ਗਏ ਆ, ਉਹਨਾਂ ਨੇ ਅੱਜ ਟਵੀਟ ਵੀ ਕੀਤਾ ਹੈ। ਟਵੀਟ ਦੇ ਵਿੱਚ ਉਹਨਾਂ ਕਿਹਾ ਕਿ ਬੰਦੇ ਉਹਦੇ ਨਾਲ ਚਿੜੀਆਂ ਤੇ ਆਪਣਾ ਰਾਹ ਮੋੜਦੀਆਂ, ਲੇਕਿਨ ਬਾਜ਼ੀਆਂ ਮੋੜ ਗਿਆ ਤੇ ਮੈਂ ਉਹ ਅੰਤ ਤੱਕ ਜਾਵਾਂਗਾ, ਆਪਣੇ ਇਨਸਾਫ਼ ਤੇ ਜਾਵਾਂਗਾ, ਇਹ ਸਿਰਫ ਸਿਆਸੀ ਖਿੜ ਕੱਢਣ ਵਾਸਤੇ ਜਿਹੜਾ ਮੈਨੂੰ ਖਰਾਬ ਕਰਨ ਲਈ, ਜਿਹੜੀ ਲੋਕ ਇਨਸਾਫ਼ ਪਾਰਟੀ ਨੂੰ ਸਿਰਫ ਉਹਦਾ ਪੂਰਾ ਸੁਝਾਅ ਖਤਮ ਕਰਨ ਲਈ ਕੀਤਾ ਜਾ ਰਿਹਾ ਹੈਗਾ। ਪਰ ਉਹਨੇ ਗੱਲ ਆਖੀ ਕਿ ਮੈਂ ਇਹ ਬਿਲਕੁਲ ਇਹਨੂੰ ਮਤਲਬ ਨਿਬੇੜਾਂਗਾ ਔਰ ਇਨਸਾਫ਼ ਲੈ ਕੇ ਖੇਡਾਂਗਾ ਤੇ ਉਹਨਾਂ ਲੋਕਾਂ ਦਾ ਪਰਦਾ ਫਾਸ਼ ਕਰਾਂਗਾ ਜਿਹਨਾਂ ਲੋਕਾਂ ਨੇ ਮਤਲਬ ਏਦਾਂ ਦਾ ਸ਼ਰਿਯੰਤਰ ਰਚੀ, ਉਹਨਾਂ ਦੀ ਮਤਲਬ ਸ਼ਰੀਰ ਨੂੰ ਖਰਾਬ ਕੀਤਾ ਹੈਗਾ। ਸਮਾਨ ਦੀ ਕੁਰਕੀ ਵੀ ਹੋ ਗਈ ਆ, ਉਹਨਾਂ ਦੇ ਕਾਫੀ ਜਿਹੜੀ ਮਤਲਬ ਪੁਣੇ ਕਰਤੀ ਹੈਗੀ ਆ, ਭਗੌੜਾ ਹੋਣ ਤੋਂ ਪਹਿਲਾਂ ਫਿਰ ਵੀ ਮਤਲਬ ਉਹ ਲੜ ਰਹੇ ਹੈਗੇ, ਕਰ ਰਹੇ ਹੈਗੇ, ਉਹ ਆਪਣੇ ਆਪ ਨੂੰ ਬਿਲਕੁਲ ਮਤਲਬ ਸਾਫ਼ ਤੇ ਸਪਸ਼ਟ ਮਤਲਬ ਕਹਿ ਰਹੇ ਨੇ ਤੇ ਉਹ ਕਹਿੰਦੇ ਮੇਰਾ ਤਾਂ ਦਮਨ ਸਾਫ਼ ਹੈਗਾ ਤੇ ਮੈਂ ਦਮਨ ਸਾਫ਼ ਕਰਕੇ ਦਿਖਾਵਾਂਗਾ
ਜੀ ਜੀ ਜੀ। ਔਰ ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਖਬਰਾਂ ਆ ਰਹੀਆਂ ਜੀ ਕਿ ਪਰਵਾਨਾ ਅਤੇ ਸਿਰਸਾ ਦੀ ਜਿਹੜੀ ਫੋਟੋ ਹੈਗੀ ਆ ਉਹ ਵਾਇਰਲ ਹੋਈ ਆ ਤੇ ਪੁਲਿਸ ਨੇ ਉਹਦੇ ਉੱਤੇ ਕੁਝ ਕਾਰਵਾਈ ਕੀਤੀ ਹੈ?
ਬਿਲਕੁਲ, ਜੋ ਮਤਲਬ ਪਰਵਾਨਾ ਨੂੰ ਜਿਹੜਾ ਪਟਿਆਲਾ ਕਾਂਡ ਹੋਇਆ ਉਹਦਾ ਮੁੱਖ ਜਿਹੜਾ ਹੈਗਾ ਮੰਨਿਆ ਜਾ ਰਿਹਾ ਸੀਗਾ, ਮੁੱਖ ਸਰਗਣਾ ਹੈਗਾ ਉਹਦਾ, ਮਤਲਬ ਮਾਸਟਰ ਮਾਇੰਡ ਉਹਦਾ ਮੰਨਿਆ ਗਿਆ ਹੈਗਾ ਤੇ ਹੋ ਸਕਦਾ ਕਿ ਜਿਹੜੀਆਂ ਭਾਜਪਾ ਵੱਲੋਂ ਹੀ ਜਿਹੜਾ ਮਤਲਬ ਜਿਹੜਾ ਸ਼ਿਵਸੈਨਾ ਦਾ ਬੰਦਾ ਜਿਹੜਾ ਭੜਕਾਇਆ ਗਿਆ, ਜਿਹਨੂੰ ਮਤਲਬ ਹਿੰਦੂਆਂ ਨੇ ਬਾਅਦ ਪੁੱਟ ਕਟਾਪਾ ਵੀ ਜੜਿਆ ਕਿ ਹਿੰਦੂਆਂ ਦਾ ਕੋਈ ਜੰਡਾ ਨਹੀਂ ਗਾ
ਜੀ,
ਉਹ ਵੀ ਕਰ ਰਹੇ ਹੈਗਾ ਤੇ ਉਧਰ ਵੀ ਜਾ ਰਹੀ ਹੈ ਕਿ ਉਹ ਵੀ ਹੋ ਸਕਦਾ ਕਿ ਸ਼ਡਯੰਤਰ ਜਦੋਂ ਉਹ ਦਿਖਿਆ ਕਿ ਉਹਦੀ ਫੋਟੋ ਵਾਇਰਲ ਹੋਈ ਆ ਪਰਵਾਨਾ ਦੀ ਤੇ ਸਿਰਸੇ ਦੀ ਤੇ ਸਿਰਸਾ ਤੇ ਭਾਜਪਾ ਦਾ ਮੁੱਖ ਸਰਗਣਾ ਹੈਗਾ, ਮੁੱਖ ਲੀਡਰ ਹੈਗਾ ਇਸ ਵੇਲੇ ਤੇ ਇਸ ਕਰਕੇ ਉਹਨਾਂ ਗੱਲ ਜੋ ਵੀ ਉਹ ਸ਼ਾਮਿਲ ਕੀਤੀ ਆ, ਲੇਕਿਨ ਸਿਰਸਾ ਨੇ ਇਹ ਗੱਲ ਆਖੀ ਹੈਗੀ ਆ ਦੀਪ ਸਿੱਧੂ ਦੇ ਭੋਗ ਸਮੇਂ ਮੈਨੂੰ ਮਤਲਬ ਪਰਵਾਨਾ ਮਿਲਿਆ ਸੀ, ਉਦੋਂ ਮੇਰੀ ਫੋਟੋ ਹੋ ਗਈ ਤੇ ਉਸ ਤੋਂ ਬਾਅਦ ਜਾਂ ਪਹਿਲਾਂ ਮੈਂ ਕਦੇ ਨਹੀਂ ਮਿਲਿਆ, ਮੈਂ ਜਾਣ ਵੀ ਹਾਜ਼ਰ ਹੋਣ ਲਈ ਤਿਆਰ ਆ
ਜੀ 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 ਜੀ। ਔਰ ਚਾਹੇ ਆਪਾਂ ਗੱਲਾਂ ਕਰਦੇ ਹਾਂ ਜੀ ਪੰਜਾਬ ਸਰਕਾਰ ਜਦੋਂ ਤੋਂ ਦੁਬਾਰਾ ਬਣੀ ਹੈਗੀ ਆ ਭਗਵੰਤ ਮਾਨ ਹੁਣਾਂ ਦੀ, ਪਰ ਨਾਲ ਦੀ ਨਾਲ ਜਿਹੜੀ ਅਮਨ ਕਾਨੂੰਨ ਦਾ ਹਾਲਾਤ ਹੈਗੇ ਨੇ ਜੀ ਉਹਨਾਂ ਦੇ ਉੱਤੇ ਵੀ ਕਾਫੀ ਨਜ਼ਰਅਸਾਨੀ ਹੋ ਰਹੀ ਆ, ਕਾਫੀ ਇਹ ਚੀਜ਼ ਖਬਰਾਂ ਆ ਰਹੀਆਂ ਹੈਗੀਆਂ ਨੇ ਕਿ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਹੈਗੀ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ ਜੀ। ਔਰ ਇਹਦੇ ਬਾਬਤ ਨਵਜੋਤ ਸਿੰਘ ਸਿੱਧੂ ਹੁਣ ਦਾ ਬਿਆਨ ਆਇਆ,
ਨਵਜੋਤ ਸਿੱਧੂ ਨੇ ਮਤਲਬ ਬਹੁਤ ਖੁੱਲ੍ਹ ਗੱਲ ਆਖੀ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਚਰਮਰਾ ਗਈ ਆ, ਹਰ ਰੋਜ਼ ਦਿਨ ਹੀ ਜਿੱਥੇ ਮਤਲਬ ਕਤਲ ਦੇ ਕਤਲ ਹੋ ਰਹੇ ਆ, ਅੱਜ ਦੁਕਾਨਾਂ ਪਰ ਡਾਕੇ ਵੱਜ ਰਹੇ ਆ, ਉਹ ਲਟੇਰਾਬਾਦ ਬਹੁਤ ਪਣ ਪਿਆ ਹੈਗਾ ਔਰ ਸ਼ਰੇਮ ਹੋ ਰਿਹਾ ਤੇ ਪੁਲਿਸ ਨੇ ਕੁਛ ਹੱਥ ਵੀ ਨੀ ਆ ਰਿਹਾ। ਇਸ ਤੋਂ ਲੱਗਦਾ ਕਿ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਪਤਾ ਨੀ ਕਿਉਂ ਨੀ ਕੰਮ ਕਰ ਰਹੀ ਹੈਗੀ ਆ, ਔਰ ਜਦੋਂ ਤੋਂ ਸਰਕਾਰ ਬਣੀ ਆ ਹਰ ਰੋਜ਼ ਕਿਤੇ ਨਾ ਕਿਤੇ ਕਤਲ ਹੋ ਰਿਹਾ, ਕਿਤੇ ਨਾ ਕਿਤੇ ਕਤਲ ਹੋ ਰਿਹਾ। ਅੱਜ ਹੀ ਮਤਲਬ ਅਗੜ ਫਗੋੜਾ ਇੱਕ ਦੁਕਾਨਦਾਰ ਦੇ ਮਤਲਬ ਅਟੈਕ ਹੋ ਗਿਆ, ਪਤਾ ਕਰ ਰਿਹਾ ਦੁਕਾਨ ਪਤਾ ਕਰ ਦਿੱਤਾ ਹੈਗਾ, ਇਸ ਤਰ੍ਹਾਂ ਮਤਲਬ ਘਟਨਾਵਾਂ ਵਾਪਰੀਆਂ ਹੈਗੀਆਂ। ਔਰ ਇਹ ਵੀ ਗੱਲ ਹੈਗੀ ਕਿ ਦਹਿਸ਼ਤਗਰਦ ਵੀ ਬੜੇ ਜਾ ਰਹੇ ਹੈਗੇ ਆ, ਲੇਕਿਨ ਜਿਹੜੀਆਂ ਇਹ ਘਟਨਾਵਾਂ ਬੜੀਆਂ ਚੱਲਦੀਆਂ, ਗੈਂਗਸਟਰ ਜਿਹੜੇ ਲੋਕ ਹੈਗੇ, ਨਵਾਂ ਗੈਂਗਸਟਰ ਯੁੱਗ ਆਇਆ, ਉਹ ਬਹੁਤ ਹੀ ਪਨਪ ਰਿਹਾ ਹੈਗਾ, ਜਿੱਥੇ ਭਗਵੰਤ ਮਾਨ ਸਰਕਾਰ ਨੂੰ ਲੱਗਦਾ ਫੇੜ ਹੋ ਰਹੀ ਹੈ ਉਹਦੇ।
ਜੀ 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 ਜੀ। ਸੋ ਇੱਥੇ ਹੀ ਤੋਂ ਆਪ ਜੀ ਤੋਂ ਲਵਾਂਗੇ ਜੀ ਇਜਾਜ਼ਤ ਤੇ ਕੱਲ ਨੂੰ ਫਿਰ ਇਸ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਗੱਲਬਾਤ ਦਾ ਸਿਲਸਿਲਾ ਆਪਾਂ ਦੁਬਾਰਾ ਸ਼ੁਰੂ ਕਰਾਂਗੇ ਜੀ।
ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ ਸਾਰੇ,
ਬਹੁਤ ਬਹੁਤ ਧੰਨਵਾਦ। ਔਰ ਜੀ ਹਾਂ, ਤੁਸੀਂ ਸੁਣਿਆ ਰੋਸ਼ਨ ਜੀ ਉਹਨਾਂ ਦੀ ਜ਼ੁਬਾਨੋਂ ਪੰਜਾਬ ਤੋਂ ਲਾਈਵ ਖਬਰਾਂ, ਔਰ ਤੁਸੀਂ ਸਾਡੇ ਨਾਲ ਜੁੜੇ ਹੋਏ ਹੈਗੇ ਹੋ, ਔਰ ਬਹੁਤ ਹੀ ਜਲਦ ਅਸੀਂ ਪੰਜਾਬ ਦੇ ਵੱਡੇ ਕਲਾਕਾਰ ਪ੍ਰਿੰਸ ਕਮਲਜੀਤ ਸਿੰਘ ਹੁਣਾਂ ਦੇ ਨਾਲ ਇੰਟਰਵਿਊ ਜਿਹੜੀ ਹੈ ਜੀ ਉਹ ਕਰਨ ਜਾ ਰਹੇ ਹਾਂ, ਗੱਲਬਾਤ ਕਰਾਂਗੇ। ਨਵੀਂ ਫਿਲਮ ਜਿਹੜੀ ਜੀ ਮਾਂ ਆਈ ਹੈਗੀ ਆ ਉਹਦੇ ਬਾਬਤ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਮ ਦੀ ਕਹਾਣੀ ਦੇ ਬਾਬਤ, ਫਿਲਮ ਦੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹਦੇ ਬਾਬਤ ਉਹਨਾਂ ਦੇ ਨਾਲ, ਔਰ ਉਹਨਾਂ ਦੀ ਆਪਣੀ ਜੀਵਨੀ ਦੇ ਬਾਬਤ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ। ਤੇ ਨਾਲ ਹੀ ਮੈਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਜੀ ਮਾਂ ਫਿਲਮ ਦੇ ਵਿੱਚੋਂ ਹੀ ਆਪ ਜੀ ਦੇ ਨਾਲ ਸਾਂਝਾ ਕਰਦਾ, ਆਪਾਂ ਇੰਜੋਏ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨੂੰ ਜੀ।
ਮੇਰੇ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੀ ਮਾਲਕਾ।
ਦੋਸਤੋ, ਔਰ ਤੁਸੀਂ ਇਹ ਪਿਆਰਾ ਜਿਹਾ ਟਰੈਕ ਇੰਜੋਏ ਕੀਤਾ ਹਰਭਜਨ ਮਾਨ ਉਹਨਾਂ ਦੀ ਆਵਾਜ਼ ਦੇ ਵਿੱਚ, ਔਰ ਜਿੱਥੇ ਬਹੁਤ ਹੀ ਵਧੀਆ ਫਿਲਮ ਜਿਹੜੀ ਹੈ ਜੀ ਇਹ ਰਿਲੀਜ਼ ਹੋਣੀ ਜਾ ਰਹੀ ਹੈਗੀ ਹੈ 6 ਮਈ ਨੂੰ। ਸਾਡੇ ਆਸ ਪਾਸ ਦੇ ਸਾਰਲੇ ਹੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਇਹਨੂੰ ਇੰਜੋਏ ਕਰੋਗੇ, ਔਰ ਜਿੱਥੇ ਤੁਸੀਂ ਆਪਣੇ ਮਦਰਸ ਨੂੰ ਨਾਲ ਲੈ ਕੇ ਜਾਣਾ ਹੈਗਾ, ਆਪਣੀਆਂ ਭੈਣਾਂ ਨੂੰ, ਆਪਣੀ ਵਾਈਫ ਨੂੰ ਨਾਲ ਲੈ ਕੇ ਜਾਣਾ ਜੀ ਇਸ ਫਿਲਮ ਨੂੰ ਇੰਜੋਏ ਕਰਨਾ। ਹੰਬਲ ਮੋਸ਼ਨਸ ਪਿਕਚਰ ਜਿਹੜੀ ਹੈਗੀ ਹੈ ਜੀ ਇਹ ਤੁਹਾਡੇ ਲਈ ਸਾਰਿਆਂ ਦੇ ਲਈ ਲੈ ਕੇ ਆਏ ਨੇ ਗਿੱਪੀ ਗਰੇਵਾਲ ਬਾਈ ਹੋਣੀ, ਔਰ ਕਲਾਕਾਰ ਸਾਰੇ ਨੇ ਜੀ ਇੱਕ ਤੋਂ ਇੱਕ ਵੱਧ ਕੇ ਹੈਗੇ ਨੇ। ਰਿਟਨ ਬਾਏ ਰਾਣਾ ਰਣਬੀਰ ਹੋਣਾ ਦੇ ਦੁਆਰਾ ਲਿਖੀ ਗਈ ਫਿਲਮ ਹੈਗੀ, ਜਿੱਥੇ ਕਿ ਆਪਾਂ ਉਹਨਾਂ ਦੇ ਨਾਲ ਇੰਜੋਏ ਕੀਤੀਆਂ, ਬਹੁਤ ਵਧੀਆ ਵਧੀਆ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ, ਉਹਨਾਂ ਦੇ ਡਾਇਲੋਗ ਰਾਣਾ ਰਣਬੀਰ ਹੋਣਾ ਦੇ ਆਪਾਂ ਇੰਜੋਏ ਕਰਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ। ਔਰ ਅਰਦਾਸ ਮੂਵੀ ਨੂੰ ਤੁਸੀਂ ਬਹੁਤ ਵੱਡਾ ਜਿਹੜਾ ਜੀ ਹੁੰਗਾਰਾ ਦਿੱਤਾ, ਔਰ ਆਪਾਂ ਸਾਰਿਆਂ ਨੇ ਇੰਜੋਏ ਕੀਤਾ ਇਹਦੇ ਵਿੱਚ ਵੀ, ਇਸ ਫਿਲਮ ਦੇ ਵਿੱਚ ਜਿੱਥੇ ਦਿਵਿਆ ਦੱਤਾ ਉਹਨਾਂ ਨੂੰ ਆਪਾਂ ਦੁਬਾਰਾ ਇੱਕ ਵੱਡੇ ਪਰਦੇ ਤੇ ਦੇਖ ਰਹੇ ਹਾਂ, ਔਰ ਨਾਲ ਦੀ ਨਾਲ ਗੁਰਪ੍ਰੀਤ ਵੜੈਚ ਹੋਣਾ ਨੂੰ, ਬਾਈ ਹੋਣਾ ਨੂੰ ਆਪਾਂ ਦੇਖਾਂਗੇ, ਇੰਜੋਏ ਕਰਾਂਗੇ, ਔਰ ਸਾਰੇ ਦੇ ਸਾਰਾ ਫਿਲਮ ਕਾਸਟ ਜਿਹੜੀ ਹੈਗੀ ਜੀ ਬੜੀ ਹੀ ਵਧੀਆ ਵਧੀਆ ਫਨਕਾਰਾਂ ਦੇ ਨਾਲ ਲੈ ਕੇ ਆਏ ਨੇ। ਔਰ ਗਿੱਪੀ ਹੋਣਾ ਦਾ ਹਮੇਸ਼ਾ ਤੋਂ ਇੱਕ ਕੰਸੈਪਟ ਰਹਿੰਦਾ ਹੈਗਾ ਕਿ ਨਵੇਂ ਨਵੇਂ ਉਹ ਫੀਲਡ ਨੂੰ ਟਰਾਈ ਕਰਦੇ, ਨਵੀਂ ਸਟੋਰੀ ਲਾਈਨ ਨੂੰ ਟਰਾਈ ਕਰਦੇ ਨੇ, ਚਾਹੇ ਅਰਦਾਸ ਦੀ ਗੱਲ ਹੋਵੇ ਤੇ ਚਾਹੇ ਹੁਣ ਮਾਂ ਦੀ ਗੱਲ ਹੋਵੇ, ਤੇ ਪਿੱਛੇ ਜੇ ਆਪਾਂ ਜਿੱਦਾਂ ਵਾਰਨਿੰਗ ਦੇਖੀ ਹੈਗੀ ਹੈ ਜੀ ਉਹ ਇੱਕ ਟੋਟਲੀ ਡਿਫਰੈਂਟ ਪ੍ਰੋਗਰਾਮ ਔਰ ਕਲਾਕਾਰ ਸੀਗੇ, ਲੇਕਿਨ ਇਹਦੇ ਵਿੱਚ ਆਪਾਂ ਇੰਜੋਏ ਕਰਾਂਗੇ ਇੱਕ ਮਾਂ ਦਾ ਜਿਹੜਾ ਜ਼ਿੰਦਗੀ ਕਿੱਦਾਂ ਚੱਲਦੀ ਹੈਗੀ, ਉਹਦੀ ਸਟਰਗਲ ਕਿੱਦਾਂ ਹੈਗੀ ਆ, ਔਰ ਆਪਣੇ ਨਾਲ ਦੇ ਨਾਲ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਲਈ ਕਿੰਨਾ ਕੁ ਧਿਆਨ ਦਿੰਦੀ ਆ, ਇਹ ਸਾਰੀਆਂ ਗੱਲਾਂ ਆਪਾਂ ਮਾਂ ਦੀ ਫਿਲਮ ਦੇ ਵਿੱਚ ਜਿਹੜੀ ਫਿਲਮ ਹੈਗੀ ਆ ਉਹਦੇ ਵਿੱਚ ਇੰਜੋਏ ਕਰਾਂਗੇ। ਔਰ ਮੇਰੇ ਨਾਲ ਸਮਾਂ ਜਿਹੜਾ ਹੈਗਾ ਜੀ ਇਸ ਵੇਲੇ ਵਧੀਆ ਹੋ ਗਿਆ, ਸਟੂਡੀਓ ਦੇ ਵਿੱਚ ਹਾਜ਼ਰ ਹੋ ਗਏ ਨੇ ਬਾਈ ਹੋਣੀ ਪ੍ਰਿੰਸ ਕਮਲਜੀਤ ਸਿੰਘ ਹੋਣੀ, ਜਿਨ੍ਹਾਂ ਨੂੰ ਅਸੀਂ ਥੀਏਟਰ ਤੋਂ ਲੈ ਕੇ ਔਰ ਵੱਖਰੀਆਂ ਵੱਖਰੀਆਂ ਫਿਲਮਾਂ ਦੇ ਵਿੱਚ ਇੰਜੋਏ ਕੀਤਾ ਹੈਗਾ ਆ। ਬਹੁਤ ਹੀ ਉਮਦਾ ਫਨਕਾਰ ਹੈਗੇ ਨੇ ਪੰਜਾਬੀ ਥੀਏਟਰ ਦੇ, ਫਿਲਮ ਇੰਡਸਟਰੀ ਦੇ, ਤੇ ਆਪਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ ਪ੍ਰਿੰਸ ਬਾਈ ਜੀ ਤੁਹਾਡਾ, ਤੁਹਾਡਾ ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਦੇ ਵਿੱਚ।
ਥੈਂਕ ਯੂ ਜੀ ਬਾਈ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ।
ਜੀ ਬਿਲਕੁਲ, ਔਰ ਗੱਲਬਾਤ ਆਪਾਂ ਆਪਣੇ ਨਾਲ ਹੀ ਤੁਹਾਡੇ ਨਾਲ ਸ਼ੁਰੂ ਕਰਦੇ ਹੈਗੇ ਆ
ਜੀ ਜੀ
ਕਿ ਸਫ਼ਰ ਦੀ ਗੱਲਬਾਤ ਚੱਲਦੀ ਹੈ ਕਿ ਜ਼ਿੰਦਗੀ ਇੱਕ ਸਫ਼ਰ ਹੈਗੀ ਆ, ਤੁਸੀਂ ਇਸ ਲਾਈਨ ਨੂੰ ਚੁਣਿਆ ਹੈਗਾ, ਕਦੋਂ ਆਪਾਂ ਨੂੰ ਇਹੋ ਜਿਹਾ ਅਹਿਸਾਸ ਹੋਇਆ ਕਿ ਲੈ ਵੀ ਮੈਂ ਥੀਏਟਰ ਵੱਲ ਜਾਣਾ ਹੈਗਾ ਆ ਜਾਂ ਮੈਂ ਫਿਲਮਾਂ ਵੱਲ ਜਾਣਾ ਹੈਗਾ ਆ, ਤੇ ਇਹ ਇਸ ਚੀਜ਼ਾਂ ਮਤਲਬ ਸ਼ੁਰੂਆਤ ਤੋਂ ਹੀ ਤੁਹਾਡਾ ਜਿਹੜਾ ਹੈਗਾ ਜੀ ਇਹਦੇ ਵੱਲ ਝੁਕਾ ਸੀਗਾ ਜਾਂ ਕਿਸ ਤਰ੍ਹਾਂ ਇਹ ਚੀਜ਼ਾਂ ਬਣੀਆਂ?
ਅਸਲ ਚ ਛੋਟੇ ਹੁੰਦਿਆਂ ਤੋਂ ਹੀ ਨਾ ਸਾਡੇ ਮੇਰੇ ਭੂਆ ਜੀ ਸੀਗੇ ਤੇ ਉਹ ਫਿਲਮਾਂ ਦੇ ਸ਼ੌਕੀਨ ਸੀਗੇ
ਜੀ,
ਔਰ ਕਿਤਾਬਾਂ ਵਗੈਰਾ ਪੜ੍ਹਨੀਆਂ ਉਹਨਾਂ ਨੇ।
ਹਾਂਜੀ,
ਉਥੋਂ ਅਸਲ ਚ ਮੈਨੂੰ ਚੇਟਕ ਲੱਗੀ ਵੀ ਇੱਕ ਮੈਗਜ਼ੀਨ ਹੁੰਦਾ ਸੀ ਸਾਡੇ ਘਰੇ
ਜੀ,
ਉਹਦੇ ਤੇ ਇੱਕ ਫੋਟੋ ਦੇਖਦਾ ਹੁੰਦਾ ਸੀ ਮੈਂ
ਜੀ।
ਉਥੋਂ ਅੰਦਰ ਆਈ ਫਿਰ ਮੇਰੇ ਬ੍ਰਦਰ ਨੂੰ, ਵੱਡੇ ਬ੍ਰਦਰ ਬਿਕਰਮਜੀਤ, ਉਹਨਾਂ ਨੂੰ ਸੀਗਾ ਵੀ ਮੈਂ ਥੀਏਟਰ ਕਰਾਂ
ਜੀ।
ਉਹ ਆਪ ਫਿਰ ਘਰ ਦੀਆਂ ਜ਼ਿੰਮੇਵਾਰੀਆਂ ਤੇ ਉਹ ਸਾਰਾ ਕੁਛ ਨਹੀਂ ਥੀਏਟਰ ਕਰ ਸਕੇ
ਜੀ,
ਤੇ ਫਿਰ ਉਹਨਾਂ ਨੇ ਮੈਨੂੰ ਲਾ ਤਾ ਸੈਮੂਅਲ ਜੌਨ ਬਾਈ, ਉਹਨਾਂ ਦੇ ਫਰੈਂਡ ਸੀਗੇ, ਔਰ ਉਦੋਂ ਟੋਨੀ ਬਾਤਿਸ਼ ਭਾਜੀ ਸਾਡੇ ਕੋਲ ਉੱਪਰ ਆ ਕੇ ਨਾਟਕ ਕਰਵਾਉਂਦੇ ਹੁੰਦੇ ਸੀ
ਜੀ ਜੀ।
ਮੈਂ ਪਹਿਲਾ ਨਾਟਕ ਹੈ ਜਿਹੜਾ ਟੋਨੀ ਬਾਤਿਸ਼ ਭਾਜੀ ਨੇ ਕੀਤਾ
ਜੀ,
ਉਸ ਤੋਂ ਬਾਅਦ ਦੀਪਤੀ ਸ਼ਰਮਾ, ਪਾਲੀ ਭੁਪਿੰਦਰ ਭਾਜੀ, ਹੋਰ ਸਾਰਿਆਂ ਨਾਲ ਮੈਂ ਕਰਦਾ ਰਿਹਾ, ਤੇ ਫਿਰ ਮੈਨੂੰ ਫਿਲਮਾਂ ਚ ਇਹ ਵਿਚਾਲੇ ਗੱਲ ਇਹ ਸੀ ਵੀ ਫਿਲਮਾਂ ਚ ਜਾਣ ਲਈ ਕਹਿੰਦੇ ਵੀ ਥੀਏਟਰ ਕਰਨਾ ਪੈਂਦਾ ਦਸ ਗਿਆਰਾਂ ਸਾਲ
ਜੀ,
ਉਹ ਬਸ ਗੱਲ ਫੜ ਕੇ ਤੇ ਥੀਏਟਰ ਕਰਨ ਲੱਗ ਗਏ
ਜੀ।
ਫਿਰ ਕਹਿੰਦੇ ਵੀ ਇੱਕ ਵਾਰੀ ਬੰਬੇ ਜਾਣਾ ਪੈਂਦਾ, ਇਦੂ ਬਾਅਦ ਵੀ ਇੱਕ ਇਹ ਬਣੀ ਹੋਈ ਸੀ ਚੇਨ ਵੀ ਇੱਥੇ ਜਾਣਾ ਵੀ ਬੰਬੇ ਵੀ ਜਾਣਾ ਪੈਂਦਾ
ਜੀ,
ਜਾਣ ਪਛਾਣ ਨਹੀਂ ਕੋਈ ਸੀਗੀ, ਬਸ ਪਤਾ ਨਹੀਂ ਉੱਥੇ ਜਾ ਕੇ ਕੀ ਕਰਨਾ, ਪਰ ਵੀ ਬੰਬੇ ਜਾਣਾ
ਜਾਣਾ ਪੈਂਦਾ।
ਬੰਬੇ ਜਾ ਵੜੇ, ਉੱਥੇ ਜਾ ਕੇ ਵੀ ਥੀਏਟਰ ਵਗੈਰਾ ਕੀਤਾ, ਫਿਰ ਮੈਂ ਦਿੱਲੀ ਕਰਨ ਲੱਗ ਗਿਆ
ਜੀ।
ਬਸ ਆਈ ਚੱਲਦਾ ਰਿਹਾ, ਚੱਲ ਸੋ ਚੱਲ, ਚੱਲ ਸੋ ਚੱਲ।
ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ। ਐਂਡ ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ ਟੀਮ ਦੇ ਨਾਲ ਜਦੋਂ ਅਸੀਂ ਫਿਲਮ ਦੇ ਬਾਰੇ ਚਰਚਾ ਕਰ ਰਹੇ ਸੀਗੇ ਜਾਂ ਫਿਲਮ ਦੇਖ ਰਹੇ ਸੀਗੇ, ਔਰ ਤੁਸੀਂ ਆਪਣੀ ਅਦਾ ਦਾ ਜਿਹੜਾ ਹੈਗਾ ਜੀ ਲੋਹਾ ਮਨਵਾਉਂਦੇ ਰਹੇ ਹੋ ਆਪਣੇ ਆਪਣੀਆਂ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ, ਔਰ ਖਾਸ ਤੌਰ ਦੇ ਉੱਤੇ ਜੇ ਆਪਾਂ ਵਾਰਨਿੰਗ ਦੀ ਗੱਲ ਕਰੀਏ, ਬੜਾ ਹੀ ਪਿਆਰਾ ਜਿਹਾ ਕੰਸੈਪਟ ਔਰ ਪਿਆਰਾ ਕਿ ਮੈਂ ਕਹਿੰਦਾ ਕਿ ਜੀ ਮਿੱਟੀ ਨਾਲ ਜੁੜਿਆ ਹੋਇਆ ਕੰਸੈਪਟ ਸੀਗਾ। ਅਜੇ ਵੀ ਮੈਨੂੰ ਤੁਹਾਡੀ ਉਹ ਚੀਜ਼ਾਂ ਯਾਦ ਹੈਗੀਆਂ ਨੇ ਕੁਛ, ਕਿ ਜਦੋਂ ਤੁਸੀਂ ਤੁਹਾਡੀ ਜੁੱਤੀ ਟੁੱਟ ਜਾਂਦੀ ਹੈਗੀ,
ਚੱਪਲ ਦੀ ਵਦਰੀ ਨਿਕਲ ਜਾਂਦੀ,
ਹਾਂ, ਸੋ ਬੜੇ ਛੋਟੇ ਛੋਟੇ ਸੀਨ ਜਿਹੜੇ ਹੈਗੇ ਨੇ ਅਜੇ ਤੱਕ ਸਾਡੇ ਜ਼ਿਹਨ ਦੇ ਵਿੱਚ ਜੁੜੇ ਹੋਏ ਨੇ
ਜੀ
ਬਿਲਕੁਲ। ਔਰ ਗੱਲਬਾਤ ਆਪਾਂ ਇਹ ਵੀ ਕਰਾਂਗੇ ਵਾਰਨਿੰਗ ਦੇ ਬਾਰੇ ਵੀ, ਤੇ ਗੱਲਬਾਤ ਆਪਾਂ ਕਰਦੇ ਹੈਗੇ ਆ ਮਾਂ ਦੇ ਬਾਰੇ
ਜੀ।
ਦੁਬਾਰਾ ਹੰਬਲ ਮੋਸ਼ਨ ਪਿਕਚਰਸ ਔਰ ਗਿੱਪੀ ਗਰੇਵਾਲ ਬਾਈ ਹੁਣੀ ਲੈ ਕੇ ਆਏ ਨੇ ਬਹੁਤ ਹੀ ਅੱਛੀ ਪਿਆਰੀ ਪਿਕਚਰ ਮਾਂ, ਔਰ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈਗੀ ਆ 6 ਮਈ ਨੂੰ। ਜਿੱਥੇ ਆਪਾਂ ਬਾਈ ਹੁਣਾਂ ਦੀ ਗੱਲ ਕਰਦੇ ਹਾਂ ਗਿੱਪੀ ਦੀ, ਅਰਦਾਸ ਫਿਲਮ ਦੇ ਨਾਲ ਉਹਨਾਂ ਨੇ ਇੱਕ ਵੱਖਰੀ ਤਰ੍ਹਾਂ ਦਾ ਕੰਸੈਪਟ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ, ਔਰ ਉਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਕਾਮਯਾਬ ਵੀ ਹੋਏ, ਜਿੱਥੇ ਦੋਨੇ ਚੀਜ਼ਾਂ ਚੱਲਦੀਆਂ ਨੇ, ਕਿਉਂਕਿ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਜਿਹੜੀਆਂ ਜੀ ਆਪਾਂ ਇਹ ਕਹਿੰਦੇ ਕਿ ਹਲਕੀਆਂ ਫੁਲਕੀਆਂ ਜਾਂ ਹਾਸੇ ਵਾਲੀਆਂ ਫਿਲਮਾਂ ਕੱਢ ਦਿਓ, ਜਾਨੀ ਜਿਹਨੂੰ ਆਪਾਂ ਕਮਰਸ਼ਲਾਈਜ਼ ਕਹਿ ਦਿੰਦੇ ਕਿ ਪਤਾ ਵੀ ਇਹ ਚੀਜ਼ ਵਿਕ ਜਾਣੀ ਹੈਗੀ ਆ, ਠੀਕ ਹੈ, ਤੇ ਲੇਕਿਨ ਜਦੋਂ ਕੰਸੈਪਟ ਤੋਂ ਹਟ ਕੇ ਆਪਾਂ ਕੁਛ ਚੀਜ਼ ਕਰਦੇ ਹਾਂ ਜਿਹਦੇ ਵਿੱਚ ਪਤਾ ਲੱਗਦਾ ਹੈਗਾ ਕਿ ਇੱਕ ਆਰਟਿਸਟ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ, ਤੇ ਇੱਕ ਵੱਖਰੇ ਕੰਸੈਪਟ ਦੇ ਉੱਤੇ ਚੀਜ਼ਾਂ ਚੱਲਦੀਆਂ ਨੇ, ਤੇ ਮਾਂ ਦੇ ਵਿੱਚ ਇਹੋ ਜਿਹੀਆਂ ਜੇ ਆਪਾਂ ਗੱਲ ਕਰੀਏ ਤੇ ਕੀ ਮੈਸੇਜ ਆ ਜਾਂ ਕੀ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਆਪਾਂ ਨੂੰ ਆਪਾਂ ਦਰਸ਼ਕ ਨੂੰ ਗੱਲ ਕਰੀਏ ਵੀ ਇਸ ਚੀਜ਼ ਨੂੰ ਕੀ ਵੱਖਰੀ ਚੀਜ਼ ਹੈਗੀ ਇਹਦੇ ਵਿੱਚ?
ਅਸਲ ਚ ਮਾਂ ਜਿਹੜਾ ਸ਼ਬਦ ਆ ਉਹ ਸਾਡੇ ਨਾਲ ਤਕਰੀਬਨੀ ਜਿਹੜਾ ਵੀ ਦੁਨੀਆਂ ਦੇ ਉੱਤੇ ਇਸ ਧਰਤੀ ਤੇ ਇਨਸਾਨ ਹੈ, ਚਾਹੇ ਪੰਛੀ ਹੈ, ਚਾਹੇ ਪਕਸ਼ ਕੁਛ ਵੀ ਹੈ, ਹਨਾ, ਜਾਨਵਰ ਹੈ, ਹਰੇਕ ਦੇ ਨਾਲ ਹੀ ਉਹ ਜੁੜਿਆ ਹੋਇਆ ਹੈ ਸ਼ਬਦ
ਜੀ।
ਪਰ ਉਹ ਐਡਾ ਵੱਡਾ ਸ਼ਬਦ ਹੈ, ਕਦੀ ਉਹ ਘੋਖਿਆ ਵਿਚਾਰਿਆ ਨਹੀਂ, ਅਸੀਂ ਆਪਦੀ ਦੌੜ ਚ ਹੋ ਜਾਂਦੇ ਹਾਂ, ਭੱਜ ਨੱਠ ਚ ਲੱਗ ਪੈਂਦੇ ਹਾਂ, ਛੋਟੇ ਹਾਂ, ਪਾਲਿਆ ਠੀਕ ਹੈ ਵੀ ਉਹਦੀ ਜ਼ਿੰਮੇਵਾਰੀ ਹੈ ਮਾਂ ਦੀ, ਵੱਡੇ ਹੋਏ ਫਿਰ ਆਪਦੇ ਕੰਮ ਵੀ ਇਹ ਮੇਰੀਆਂ ਜ਼ਿੰਮੇਵਾਰੀਆਂ ਜੀ।
ਹਾਂਜੀ,
ਪਰ ਉਹ ਸਾਰੇ ਕਾਸੇ ਦੇ ਵਿੱਚ ਨਾ ਜਿਹੜਾ ਮਾਂ ਉਹ ਜਿੰਨਾ ਸਾਡੇ ਲਈ ਸੈਕਰੀਫਾਈਸ ਕਰਦੀ, ਜਿੰਨਾ ਸਾਡੇ ਲਈ ਉਹ ਆਪਦੀਆਂ ਇਛਾਵਾਂ ਨੂੰ, ਆਪਦੇ ਜਿਹੜੇ ਦਿਲ ਦੇ ਚਾਅ ਸੀ, ਖੁਸ਼ੀਆਂ ਸੀ, ਉਹ ਸਾਡੇ ਚ ਹੀ ਦੇਖਦੀ, ਆਪਦਾ ਦੱਬ ਲੈਂਦੀ ਆ
ਜੀ।
ਔਰ ਅਸੀਂ ਜਦੋਂ ਵੱਡੇ ਹੁੰਦੇ ਉਹ ਇਸ ਗੱਲ ਚ ਹੀ ਲੱਗੀ ਰਹਿੰਦੀ ਵੀ ਜਦੋਂ ਇਹ ਵੱਡਾ ਹੋਗਾ ਤੇ ਇਹ ਸਾਰਾ ਕੁਛ ਮੈਨੂੰ ਵਾਪਸ
ਆਊਗਾ।
ਕਿਤੇ ਨਾ ਕਿਤੇ ਆਪਾਂ ਵੀ ਇਹ ਵੀ ਹੁੰਦੀ ਵੀ ਇਹ ਜ਼ਿਆਦਾ ਹੋ ਕੇ ਆਊਗਾ, ਉਹ ਪਾਲਦੀ ਪੋਸਦੀ ਉਵੇਂ ਆ
ਬਿਲਕੁਲ,
ਪਰ ਅਸੀਂ ਉਹ ਗੱਲਾਂ ਭੁੱਲ ਜਾਂਦੇ ਹਾਂ, ਅਸੀਂ ਉਹ ਨਹੀਂ ਧਿਆਨ ਦਿੰਦੇ, ਅਸੀਂ ਕਦੇ ਉਹਦੀ ਗੱਲ ਨਹੀਂ ਸੁਣਦੇ, ਉਹਦਾ ਫੋਨ ਨਹੀਂ ਸੁਣਦੇ, ਉਹਨਾਂ ਉਹ ਜੋ ਉਹਨਾਂ ਨੇ ਕੀਤਾ ਉਹਦਾ ਮੋੜਾ ਮੁੜਦਾ ਨਹੀਂ
ਜੀ,
ਉਹਦੇ ਬਾਵਜੂਦ ਵੀ ਉਹ ਕਦੇ ਸਾਨੂੰ ਇਹ ਗੱਲ ਜ਼ਾਹਰ ਨਹੀਂ ਕਰਦੀ
ਜੀ,
ਔਰ ਸਾਨੂੰ ਇਹ ਗੱਲਾਂ ਦਾ ਪਤਾ ਨਹੀਂ ਲੱਗਦਾ
ਜੀ,
ਔਰ ਇਹ ਫਿਲਮ ਦੇ ਵਿੱਚ ਜਿਹੜੀ ਪਰਦੇ ਤੇ ਜਿਹੜੀ ਗੱਲ ਆਊਗੀ ਉਹ ਬਿਲਕੁਲ ਸਾਹਮਣੇ ਆਊਗੀ, ਉਹ ਚੀਜ਼ਾਂ ਨੂੰ ਲੈ ਕੇ ਆਂਦਾ ਗਿਆ ਜਿਹੜੀਆਂ ਕਿਤੇ ਨਾ ਕਿਤੇ ਲੁਕੀਆਂ ਹੋਈਆਂ, ਜਿਹੜੀਆਂ ਮਾਂ ਨਹੀਂ ਦੱਸਦੀ ਉਹ ਸਾਰੀਆਂ ਗੱਲਾਂ ਉੱਥੇ ਆ, ਵੀ ਮਾਂ ਜਿਹੜੀ ਕਿਹੜੀਆਂ ਕਿਹੜੀਆਂ ਗੱਲਾਂ ਕਿੰਨਾ ਕੁਛ ਆ ਜਿੰਨਾ ਆਪਦੇ ਅੰਦਰ ਹੀ ਦੱਬ ਲੈਂਦੀ ਆ ਉਹ।
ਬਿਲਕੁਲ,
ਇਹ ਫਿਲਮ ਦੇ ਵਿੱਚ ਉਹਨਾਂ ਗੱਲਾਂ ਨੂੰ ਜਿਹੜਾ ਅੱਗੇ ਲਿਆਂਦਾ ਗਿਆ, ਔਰ ਫਿਲਮ ਦੇਖ ਕੇ ਉਹ ਅਸੀਂ ਕੱਲ ਪ੍ਰੀਮੀਅਰ ਤੇ ਆਪਣੇ ਟੋਰਾਂਟੋ ਇਕੱਠੇ ਹੋਏ ਸੀ ਉੱਥੇ, ਔਰ ਫੀਮੇਲਸ ਦੇ ਲਈ ਜ਼ਿਆਦਾ ਤਕਰੀਬਨੀ ਉੱਥੇ ਬਹੁਤਾਤ ਜਿਹੜੀ ਸੀ ਉਹਨਾਂ ਦੀ ਸੀਗੀ
ਜੀ,
ਔਰ ਮੈਂ ਜਦੋਂ ਫਿਲਮ ਖਤਮ ਹੋਈ ਤੇ ਉਹ ਗਿਆ, ਮੈਂ ਉੱਥੇ ਵੀ ਗਿਆ ਤੇ ਉਤਰਿਆ, ਵੀ ਜਿਹੜੇ ਜਿਵੇਂ ਆਪਣੇ ਪਿੰਡਾਂ ਚ ਸਿਰ ਪਲੋਸਦੇ ਹੁੰਦੇ, ਮੋਢੇ ਪਲੋਸਦੇ ਹੁੰਦੇ, ਜੱਫੀਆਂ ਪਾ ਕੇ, ਵੀ ਇੱਕ ਅਲੱਗ ਹੀ ਕਿਸਮ ਦਾ ਮਾਹੌਲ ਸੀਗਾ। ਮੇਰੇ ਮਦਰ ਨਹੀਂ ਹੈਗੇ, ਐਕਸਪਾਇਰ ਹੋਏ ਹੋਏ
ਜੀ,
ਫਾਦਰ ਸਾਹਿਬ ਵੀ ਮੇਰੇ ਐਕਸਪਾਇਰ ਹੋ ਗਏ ਸੀ, ਪਰ ਇਹ ਫਿਲਮ ਫਿਲਮ ਦਾ ਜਿਹੜਾ ਹਿੱਸਾ ਬਣ ਕੇ ਮੈਨੂੰ ਇਹ ਲੱਗਿਆ ਵੀ ਉਹਨਾਂ ਲਈ ਤੋਹਫਾ
ਜੀ।
ਜੋਰ ਮੈਂ ਆਪਦੀ ਲਾਈਫ ਦੇ ਵਿੱਚ ਮਾਂ ਨੂੰ ਬਹੁਤ ਪਿਆਰ ਕਰਦਾ ਸੀ, ਪਰ ਫਿਰ ਵੀ ਜਦੋਂ ਇਹ ਫਿਲਮ ਦੇਖੀ ਤਾਂ ਮੈਨੂੰ ਵੀ ਲੱਗਿਆ, ਮੈਂ ਸਾਰੇ ਰਿਸ਼ਤੇਦਾਰਾਂ ਚ ਐਵਰੀਥਿੰਗ ਦੋਸਤਾਂ ਚ ਮੈਂ ਮੰਨਿਆ ਜਾਂਦਾ ਵੀ ਇਹ ਯਾਰ ਆਪਦੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ
ਜੀ,
ਪਰ ਮੈਨੂੰ ਵੀ ਫਿਲਮ ਦੇਖ ਕੇ ਕਿਤੇ ਨਾ ਕਿਤੇ ਲੱਗਿਆ ਵੀ ਨਹੀਂ ਯਾਰ ਕੁਛ ਗੱਲਾਂ ਤਾਂ ਮੇਰੇ ਤੋਂ ਮਿਸ ਹੋਈਆਂ
ਜੀ।
ਸਾਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ, ਔਰ ਦੇਖ ਕੇ ਸਾਨੂੰ ਇੱਕ ਜਿਹੜੀਆਂ ਗੱਲਾਂ ਲੁਕੀਆਂ ਹੋਈਆਂ, ਜਿਹੜੀਆਂ ਇਸ਼ਾਵਾਂ ਉਹਨਾਂ ਦੀਆਂ ਦੱਬੀਆਂ ਜਾਂਦੀਆਂ ਉਹਨਾਂ ਬਾਰੇ ਪਤਾ ਲੱਗੂਗਾ, ਤੇ ਜਿਹੜੇ ਬੱਚੇ ਆ ਉਹ ਮਾਪਿਆਂ ਦਾ ਜਿਹੜਾ ਜਦੋਂ ਉਹਨਾਂ ਨੂੰ ਲੋੜ ਹੈ ਉੱਥੇ ਖੜਨਗੇ, ਨਾ ਕਿ ਆਪਦੀ ਬੇਫਜ਼ੂਲੀ ਭੱਜ ਦੌੜ ਦੇ ਵਿੱਚ ਐਵੇਂ ਲੱਗੇ ਰਹਿਣਗੇ
ਜੀ। ਬਿਲਕੁਲ, ਔਰ ਤੁਹਾਡੀ ਹੀ ਗੱਲ ਦੇ ਵਿੱਚ ਗੱਲ ਹੈਗੀ ਹੈ, ਕਿਉਂਕਿ ਇਹਨੂੰ ਆਪਾਂ ਸਮਝਦੇ ਹਾਂ ਕਿ ਜਦੋਂ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਨੇ, ਔਰ ਖਾਸ ਕਰਕੇ ਮਾਂ ਬਾਪ ਦਾ ਰਿਸ਼ਤਾ ਇਹੋ ਜਿਹਾ ਆਇਆ ਜਿਹਨੂੰ ਆਪਾਂ ਇੱਕ ਗਰੰਟਿਡ ਲੈ ਲੈਂਦੇ ਕਿ ਬਈ ਮਾਂ ਦਾ ਤਾਂ ਫਰਜ਼ ਹੀ ਹੈਗਾ ਆ ਕਿ ਸਾਨੂੰ ਪਿਆਰ ਕਰਨਾ,
ਬਿਲਕੁਲ
ਸਾਨੂੰ ਦਿਲਾਰ ਕਰਨਾ, ਸਾਨੂੰ ਰੋਟੀ ਪਾਣੀ ਜੋ ਵੀ ਹੈਗਾ ਜੀ ਉਹਦਾ ਕੰਮ ਆ, ਸਾਨੂੰ ਪੁੱਛਣਾ ਉਹਦਾ ਫੋਨ ਕਰਕੇ ਪੁੱਛਣਾ ਕਿ ਬਾਈ ਕਿੰਨੇ ਵਜੇ ਆਊਂਗਾ, ਉਹਦਾ ਕੰਮ ਆ ਉਹ
ਕੰਮ ਆ, ਬਿਲਕੁਲ।
ਤੇ ਲੇਕਿਨ ਜਦੋਂ ਫਿਰ ਸਾਡੀ ਵਾਰੀ ਪੇ ਬੈਕ ਕਰਨ ਦੀ ਕਹਿ ਲਓ ਆ ਜਾਂਦੀ ਹੈਗੀ ਆ, ਤੇ ਉਸ ਵੇਲੇ ਆਪਾਂ ਵਿਸਲੇ ਹੋ ਜਾਂਦੇ ਹਾਂ ਜਾਂ ਆਪਾਂ ਆਪਣੀ ਦੁਨੀਆਂ ਦੇ ਵਿੱਚ ਇੰਨੇ ਕੁ ਬਿਜ਼ੀ ਹੋ ਜਾਂਦੇ ਹਾਂ ਕਿ ਆਪਾਂ ਉਹਨਾਂ ਦੀਆਂ ਜਿਹੜੀਆਂ ਫੀਲਿੰਗਸ ਹੈਗੀਆਂ ਨੇ ਉਹਨਾਂ ਨੂੰ ਕਹਿੰਦੇ ਹਾਂ ਕਿ ਬਈ ਉਹਦਾ ਤਾਂ ਕੰਮ ਆ, ਕੋਈ ਗੱਲ ਨਹੀਂ, ਜੇ ਕਰਤਾ ਫੋਨ ਬਾਈ ਨੂੰ ਮਾਈ ਨੂੰ ਮਾਤਾ ਨੂੰ ਘਰੇ ਆਵਾਂਗੇ ਨਹੀਂ ਆਵਾਂਗੇ ਤਾਂ ਕੋਈ ਗੱਲ ਨਹੀਂ।
ਸਾਨੂੰ ਵੀ ਇਹ ਗੱਲ ਉਦੋਂ ਜਾ ਕੇ ਸਮਝ ਆਉਂਦੀ ਹੈ ਜਦੋਂ ਅਸੀਂ ਬੱਚਿਆਂ ਵਾਲੇ ਹੋ ਜਾਂਦੇ, ਔਰ ਸਾਡੇ ਬੱਚੇ ਵੱਡੇ ਹੋ ਜਾਂਦੇ ਉਹ ਸਾਨੂੰ ਜਦੋਂ ਉਵੇਂ ਕਰਦੇ ਆ, ਫਿਰ ਅਸੀਂ ਉਹਨਾਂ ਨੂੰ ਦੋਸ਼ ਦਿੰਦੇ ਕਿਉਂਕਿ ਅਸੀਂ ਜੇ ਉਵੇਂ ਕਰਕੇ ਚੱਲੀਏ, ਔਰ ਇਹ ਇਹਦੇ ਚ ਕੋਈ ਐ ਨੀ, ਇਹਦੀ ਕੋਈ ਉਮਰ ਨੀ ਹੈਗੀ, ਜੇ ਅੱਜ ਪਤਾ ਲੱਗ ਗਿਆ ਤਾਂ ਅਸੀਂ ਅੱਜੇ ਹੀ ਉਹ ਗੱਲਾਂ ਬੰਨੀ ਧਿਆਨ ਦੇ ਲਈਏ ਚਾਹੇ ਸਾਡੀ ਕਿੰਨੀ ਉਮਰ ਹੋ ਗਈ।
ਬਿਲਕੁਲ,
ਔਰ ਕਰਮਾਂ ਵਾਲੇ ਆ ਲੋਕ ਜਿਨ੍ਹਾਂ ਕੋਲੇ ਮਾਂ ਹੈਗੀ ਆ
ਜੀ 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 ਜੀ,
ਵੀ ਮਾਂ ਜਿਨ੍ਹਾਂ ਕੋਲੇ ਹੈਗੀ ਆ ਤੇ ਸਾਨੂੰ ਉਹਦੀ ਹਰ ਨਿੱਕੀ ਨਿੱਕੀ ਚੀਜ਼ ਦਾ, ਮੈਨੂੰ ਸਾਰੇ ਜਣੇ ਕਹਿੰਦੇ ਮੇਰੀ ਬਹੁਤ ਬਣਦੀ ਆ, ਮੈਂ ਕਿਸੇ ਵੀ ਦੋਸਤ ਘਰੇ ਜਾਂਦਾ ਉਹ ਕਰਦਾ ਵੀ ਮੇਰੀ ਮੰਮੀ ਨਾਲ, ਉਹਨਾਂ ਦੇ ਫਾਦਰ ਨਾਲ, ਜਿਵੇਂ ਅਮ੍ਰਿਤ ਮਾਨ ਬਾਈ ਆ ਉਹਨੂੰ ਅਸੀਂ ਮਿਲਣ ਗਿਆ ਘਰੇ, ਕਹਿੰਦਾ ਤੂੰ ਪਤੰਦਰਾ ਮੇਰੇ ਨਾਲ ਗੱਲ ਨੀ ਕੀਤੀ, ਤੂੰ ਸਾਡੇ ਬਜ਼ੁਰਗ ਨਾਲ ਹੀ ਲੱਗਿਆ
ਰਿਹਾ,
ਵੀ ਉਹਨਾਂ ਨਾਲ ਮੇਰੀ ਬਹੁਤ ਉਮੀ ਆ
ਜੀ। ਬਿਲਕੁਲ,
ਹਾਂ ਵੀ ਇਹ ਅਸੀਂ ਫਿਰ ਕਿਤੇ ਨਾ ਕਿਤੇ ਮਿਸ ਕਰ ਜਾਂਦੇ ਇਹ ਗੱਲਾਂ ਸਾਨੂੰ।
ਬਿਲਕੁਲ, ਮਾਂ ਬਾਪ ਦੀ ਆਪਾਂ ਤੁਸੀਂ ਬਜ਼ੁਰਗ ਦੀ ਗੱਲ ਕੀਤੀ ਹੈ, ਮਾਂ ਬਾਪ ਦੀ ਗੱਲ ਕੀਤੀ ਹੈ, ਇਹ ਤਾਂ ਇੱਕ ਜਿੰਦਾ ਜਾਗਦਾ ਇਨਸਾਈਕਲੋਪੀਡੀਆ ਕਹਿ ਲਓ ਜੀ, ਗੂਗਲ ਕਹਿ ਲਓ, ਰਾਈਟ, ਉਹ ਗੱਲਾਂ ਜ਼ਿੰਦਗੀ ਦੇ ਜਿਹੜੇ ਤਜ਼ਰਬੇ ਹੈਗੇ ਨੇ, ਜੇ ਅਸੀਂ ਇਹਨਾਂ ਦੇ ਕੋਲ ਬੈਠਦੇ ਹਾਂ ਤੇ ਸਾਨੂੰ ਉਹ ਜ਼ਿੰਦਗੀ ਦੀਆਂ ਰਵਾਇਤਾਂ ਤਜ਼ਰਬੇ ਜਿਹੜੇ ਹੈਗੇ ਆ ਉਹ ਮਿਲਦੇ ਆ, ਜਿਨ੍ਹਾਂ ਜਿਨ੍ਹਾਂ ਠੋਕਰਾਂ ਨੂੰ ਖਾ ਕੇ ਉਹ ਸਿੱਖੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਆਪਾਂ ਉਹਨਾਂ ਨੂੰ ਲੱਗਦਾ ਹੈਗਾ ਕਿ ਆਪਾਂ ਉਹਨਾਂ ਤੋਂ ਜਾਣੀਏ ਤੇ ਉਹਨਾਂ ਚੀਜ਼ਾਂ ਤੋਂ ਬਚਾ ਰੱਖੀਏ।
ਬਿਲਕੁਲ
ਜੀ, ਬਿਲਕੁਲ, ਔਰ ਗੱਲਬਾਤ ਆਪਾਂ ਇਸ ਤਰੀਕੇ ਦੇ ਨਾਲ ਹੀ ਜਾਰੀ ਰੱਖਾਂਗੇ, ਇੱਕ ਆਪਾਂ ਨਾਲ ਦੀ ਨਾਲ ਇੱਕ ਜਿਹੜਾ ਇੰਜੋਏ ਕਰਦੇ ਹਾਂ, ਮੈਨੂੰ ਵੀ ਬੜਾ ਅੱਛਾ ਲੱਗਿਆ ਹੈਗਾ ਹਰਭਜਨ ਮਾਨ ਹੁਣਾਂ ਦਾ ਗਾਇਆ ਹੋਇਆ
ਗੀਤ,
ਆਪਾਂ ਇਹਨੂੰ ਵੀ ਦੁਬਾਰਾ ਟਰੈਕ ਕਰਦੇ ਹਾਂ ਤੇ ਦੁਬਾਰਾ ਜੀ ਸਾਡੀ ਗੱਲਬਾਤ ਜਾਰੀ ਹੈਗੀ ਆ ਪ੍ਰਿੰਸ ਕਮਲਜੀਤ ਬਾਈ ਹੁਣਾਂ ਦੇ ਨਾਲ, ਔਰ ਅਗਰ ਸਟੂਡੀਓ ਦੇ ਵਿੱਚ ਤੁਹਾਡੀ ਕਾਲ ਆਉਣੀ ਚਾਹੁੰਦੀ ਹੈ ਤੇ ਤੁਸੀਂ ਵੀ ਜ਼ਰੂਰਤ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਔਰ ਗੱਲਬਾਤ ਦਾ ਸਿਲਸਿਲਾ ਆਪਾਂ ਇਸ ਤਰੀਕੇ ਦੇ ਨਾਲ ਹੀ ਜਾਰੀ ਰੱਖਾਂਗੇ।
ਮੇਰੇ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੀ ਮਾਲਕਾ।
ਦੋਸਤੋ ਤੁਸੀਂ ਸਾਡੇ ਨਾਲ ਜੁੜੇ ਹੋਏ ਰੌਣਕ ਪੰਜਾਬ ਦੇ ਵਿੱਚ, ਮੈਂ ਤੁਹਾਡਾ ਦੋਸਤ ਅਤੇ ਹੋਸਟ ਪਵਨ ਤਲਵਾਰ, ਔਰ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਜੀ ਪੰਜਾਬ ਦੇ ਬਹੁਤ ਹੀ ਉੱਘੇ ਫਨਕਾਰ ਪ੍ਰਿੰਸ ਕਮਲਜੀਤ ਸਿੰਘ ਬਾਈ ਹੋਣਾ ਦੇ ਨਾਲ। ਬਾਈ ਜੀ, ਮੈਨੂੰ ਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਵਾਰਨਿੰਗ ਵਾਲਾ ਡਾਇਲੋਗ ਹੈਗਾ ਆ, ਮੈਂ ਉਹ ਸੁਣਨਾ ਹੈ ਤੁਹਾਡੇ ਤੋਂ। ਮੈਨੂੰ ਲੱਗਦਾ ਮੇਰੇ ਸਰੋਤੇ ਵੀ ਉਹ ਸੁਣਨਾ ਚਾਹੁਣਗੇ, ਤੇ ਆਪਾਂ ਥੋੜੀ ਜਿਹੀ ਉਹ ਚੀਜ਼ ਨੂੰ ਰੀਕਾਲ ਕਰਦੇ ਹੈਗੇ ਆ, ਤੇ ਨਾਲ ਫਿਰ ਆਪਾਂ ਅਗਲੇ ਕਨਸੈਪਟ ਦੇ ਬਾਰੇ ਗੱਲ ਕਰਾਂਗੇ। ਵਾਰਨਿੰਗ ਦਾ ਕਨਸੈਪਟ ਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਸਮਝਾਓ ਵੀ ਉਹ ਕੀ ਚੀਜ਼ ਸੀਗੀ, ਔਰ ਬੜਾ ਹੀ ਇੱਕ ਮੈਂ ਕਹਿੰਦਾ ਜੀ ਅਨੋਖਾ ਜਿਹਾ ਕਨਸੈਪਟ ਸੀਗਾ, ਔਰ ਦਿਲਾਂ ਤੇ ਉਤਰ ਗਿਆ ਸਿੱਧਾ ਸਿੱਧਾ। ਮਤਲਬ ਜਿਹੜਾ ਬੰਦਾ ਉਹਨੂੰ ਦੇਖਣ ਇੱਕ ਵਾਰੀ ਬੈਠ ਜਾਂਦਾ ਸੀ ਨਾ ਜੀ, ਉਹ ਕਹਿੰਦਾ ਸੀਗਾ ਕਿ ਨਹੀਂ ਵੀ ਮਤਲਬ ਐਂਡ ਆ।
ਅਸਲ ਚ ਇਹ ਗਿੱਪੀ ਬਾਈ ਜੀ ਨੇ ਜਦੋਂ ਸਾਡੀ ਚੱਲੀ ਗੱਲ, ਤੇ ਇੱਕ ਕਹਿੰਦੇ ਕਹਾਣੀ ਸਬਜੈਕਟ ਅਸੀਂ ਕਹਿੰਦੇ ਹੁੰਦੇ ਸੀ ਵੀ ਕੁਛ ਕਰੀਏ ਬਾਈ, ਤੇ ਬਾਈ ਕਹਿੰਦੇ ਚੱਲ ਇੱਕ ਕਹਾਣੀ ਕਰਦੇ ਆ। ਮੈਂ ਇੱਕ ਫੋਟੋ ਦਿਖਾਈ ਤੇ ਉਹਦੇ ਤੋਂ ਕਹਿੰਦੇ ਯਾਰ ਵੀ ਤੂੰ ਕਰ ਇਹ, ਔਰ ਮੈਂ ਕਾਫੀ ਸਮੇਂ ਤੋਂ ਇਸ ਗੱਲ ਦੀ ਭਾਲ ਚ ਸੀਗਾ ਵੀ ਕਿਤੇ ਨਾ ਕਿਤੇ ਗਿੱਪੀ ਬਾਈ ਮੈਨੂੰ ਕਹਿਣ ਵੀ ਯਾਰ ਤੈਨੂੰ ਲੈ ਕੇ ਕੁਛ ਕਰਦੇ।
ਵੈਰੀ ਨਾਈਸ।
ਔਰ ਇਹ ਮੇਰੇ ਅੰਦਰ ਚੱਲਦੀ ਰਹਿੰਦੀ ਸੀ। ਮੈਂ 3-4 ਸਾਲ ਤੋਂ ਫਰਾਰ ਦੇ ਮੈਂ ਡਾਇਲੋਗ ਲਿਖੇ ਸੀ ਜਦੋਂ ਮੈਂ ਬਾਈ ਜੀ ਨਾਲ ਜੁੜਿਆ। ਉਦੋਂ ਬਾਅਦ ਫਿਰ ਬਸ ਮੈਂ ਰਨ ਥਰੂ ਲੱਗਿਆ ਰਿਹਾ ਵੀ ਚਲੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ।
ਠੀਕ ਹੈ।
ਉਹ ਫਿਰ ਉਹ ਦਿਨ ਆ ਗਿਆ ਜਦੋਂ ਮੈਨੂੰ ਕਿਹਾ ਵੀ ਤੂੰ ਕਰ
ਆਜੋ ਵੀ
ਬਸ। ਫਿਰ ਉਦੋਂ ਬਾਅਦ ਤਾਂ ਮੈਂ ਉਹ ਕਰੈਕਟਰ ਇਹਨਾਂ ਨੂੰ ਪੁੱਛਣਾ ਵੀ ਉਹ ਕਿਵੇਂ ਬੋਲੂਗਾ ਜੀ, ਕੀ ਕਰੂਗਾ, ਕਿੱਦਾਂ ਏਦਾਂ
ਜੀ।
ਉਹ ਨਿੱਕੀ ਨਿੱਕੀ ਚੀਜ਼ ਤੇ ਫਿਰ ਉਹ ਕੰਮ ਕਰਨ ਲੱਗ ਗਏ ਸੀ।
ਕਿਆ ਬਾਤ ਹੈ।
ਔਰ ਉਹ ਕਰੈਕਟਰ ਪਤਾ ਨੀ ਹੁਣ ਮੈਨੂੰ ਵੀ ਸਮਝ ਨੀ ਆਈ ਵੀ ਉਹ ਕਿਵੇਂ ਅੰਦਰ ਘਰ ਕਰ ਗਿਆ ਮੈਨੂੰ। ਬਾਈ ਨਾਲ ਮੈਂ ਬਹੁਤ ਟਾਕ ਕਰਦਾ ਸੀ ਹੁਣ ਵੀ, ਵੀ ਅਸੀਂ ਹੁਣੇ ਆਊਟਲਾ ਕਰਕੇ ਹਟੇ ਆ ਇੱਕ ਵੈਬ
ਸੀਰੀਜ਼,
ਮੈਂ ਉਹਨਾਂ ਨੂੰ ਪੁੱਛਦੇ ਰਹਿਣਾ, ਮੈਨੂੰ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਕਰੈਕਟਰ ਚ ਵੜਨ ਲਈ, ਤੇ ਉਹਨਾਂ ਨਾਲ ਮੇਰੀ ਗੱਲ ਚੱਲਦੀ ਰਹਿਣੀ ਵੀ ਕਿਵੇਂ ਕਿਵੇਂ। ਮੈਂ ਅਸਲ ਚ ਖਰੋਚਦਾ ਰਹਿੰਦਾ ਬਾਈ ਨੂੰ ਵੀ, ਫਰੋਲਦਾ ਰਹਿੰਦਾ, ਖਗਾਲਦਾ ਰਹਿੰਦਾ, ਤੇ ਉਹ ਫਿਰ ਕੋਈ ਨਾ ਕੋਈ ਗੱਲ ਕਰਦੇ ਕਰਦੇ ਹਰ ਵਾਰੀ ਗੱਲ ਕਰਦੇ ਕਰਦੇ
ਬਿਲਕੁਲ
ਕਰੈਕਟਰ ਉਹ ਕੰਪਲੀਟ ਹੋ
ਜਾਂਦਾ
ਔਰ ਉਹ ਮੇਰੇ ਅੰਦਰ ਘਰ ਕਰ ਜਾਂਦਾ।
ਕਿਆ ਬਾਤ ਹੈ।
ਉਹਨੂੰ ਲੈ ਕੇ ਫਿਰ ਪੰਮੇ ਨੂੰ ਚੱਲ ਪਏ, ਜਿਵੇਂ ਮੈਂ ਉਹ ਜਦੋਂ ਉਹਨੂੰ ਫੋਨ ਕਰਦਾ ਜੱਗੇ ਨੂੰ,
ਹਾਂਜੀ
ਸਾਡਾ ਇਹ ਫਿਲਮ ਜਦੋਂ ਸ਼ੂਟ ਕਰਦੇ ਸੀ ਤੇ ਫਸਟ ਸੀਨ ਇਹ ਸੀਗਾ ਸ਼ੂਟਿੰਗ ਦਾ।
ਅੱਛਾ।
ਤੇ ਮੈਂ ਬਾਈ ਬਾਈ ਕੈਨੇਡਾ ਸੀਗੇ, ਮੈਂ ਕਾਲ ਕੀਤੀ, ਮੈਂ ਕਿਹਾ ਬਾਈ ਸਤਿ ਸ਼੍ਰੀ ਅਕਾਲ ਜੀ ਵੀ ਉਹ ਕਿਵੇਂ ਜੇ ਰੱਖਣਾ ਆਪਾਂ ਕੀ। ਮੈਨੂੰ ਕਹਿੰਦੇ ਬਸ ਜਿਵੇਂ ਤੂੰ ਮੈਨੂੰ ਕਹਿਣਾ ਇਹੀ ਪੈਟਰਨ ਫੜਨਾ ਬਸ।
ਕਿਆ ਬਾਤ ਹੈ।
ਵੀ ਜੱਗਾ ਬਾਈ ਜੀ ਬੋਲਦੇ ਜੀ।
ਅੱਛਾ।
ਉਹੀ ਫੜਨਾ ਕਹਿੰਦਾ ਜੱਗਾ ਬਾਈ ਜੀ ਬੋਲਦੇ। ਬਸ ਕਹਿੰਦਾ ਹਫਤਾ ਹੀ ਹੈ ਤੁਹਾਡੇ ਕੋਲ, ਹਫਤਾ ਦਾ ਕਹਿੰਦਾ ਮੂੰਹੋਂ ਨਿਕਲ ਗਿਆ, ਦੇਣੀ ਮੰਨ ਕੇ ਚੱਲੋ।
ਕਿਆ ਬਾਤ ਹੈ, ਕਿਆ ਬਾਤ ਹੈ। ਉਹ ਮਤਲਬ ਇੰਨੇ ਕੇ ਸਹਿਜ ਦੇ ਵਿੱਚ ਤੁਸੀਂ ਚੀਜ਼ ਕਹੀ। ਇੱਕ ਕਹਿੰਦੇ ਹੁੰਦੇ ਨਾ ਵੀ ਸੌਖਾ ਲਿਖਣਾ ਔਖਾ ਹੁੰਦਾ ਹੈ,
ਹੁੰਦਾ
ਤੇ
ਐਕਟਿੰਗ ਕਰਨੀ ਸਭ ਤੋਂ ਔਖੀ ਗੱਲ ਹੈ
ਜੀ। ਬਿਲਕੁਲ ਬਿਲਕੁਲ। ਜਿਹੜੀ ਸੌਖੀ ਲੱਗ
ਉਦੋਂ ਵੀ ਜ਼ਿਆਦਾ ਔਖੀ ਗੱਲ ਹੈ ਐਕਟਿੰਗ ਨਾ ਕਰਨੀ, ਜਦੋਂ ਕਿ ਤੁਹਾਨੂੰ ਲੈ ਕੇ ਆਂਦਾ ਭਾਈ ਐਕਟਿੰਗ ਕਰਨੀ
ਹੈ,
ਕੰਮ ਤੁਹਾਡਾ ਐਕਟਿੰਗ ਕਰਨ ਦਾ ਔਰ ਤੁਸੀਂ ਨਹੀਂ ਕਰਨੀ ਉਹ ਚੀਜ਼
ਜੀ। ਬਿਲਕੁਲ ਬਿਲਕੁਲ ਬਿਲਕੁਲ। ਔਰ ਬਹੁਤ ਹੀ ਪਿਆਰਾ ਡਾਇਲੋਗ, ਔਰ ਕੱਲੇ ਕੱਲੇ ਡਾਇਲੋਗ ਜਿਹੜੇ ਹੈਗੇ ਨੇ ਇਹੋ ਜਿਹੇ ਪਿਆਰੇ ਸਿੰਪਲ ਕਹਿ ਲਓ, ਔਰ ਜਿਹੜੇ ਬਿਲਕੁਲ ਨਾਲ ਦੀ ਨਾਲ ਹੀ ਮਨਾਂ ਦੇ ਵਿੱਚ ਉਤਰ ਗਏ।
ਔਰ ਅਸਲ ਚ ਉਹ ਆਪਣੇ ਆਮ ਹੀ ਗੱਲਾਂ ਸਾਰੀਆਂ ਕੀਤੀਆਂ ਹੋਈਆਂ। ਉਹ ਕਹਿੰਦਾ ਵੀ ਜੱਗੇ ਨੂੰ ਮਾਰ ਦੇਗਾ,
ਹਾਂਜੀ
ਕਹਿੰਦਾ ਜੀ ਵੀ ਮਾਰ ਦੂੰਗਾ,
ਹਾਂ
ਕਹਿੰਦਾ ਕਦੇ ਕੁੱਤੇ ਦੇ ਸੋਟੀ ਮਾਰੀ ਹੈ, ਕਹਿੰਦਾ ਜੀ ਮੈਨੂੰ ਨੀ ਪਤਾ ਸੀਗਾ ਵੀ ਬੰਦਾ ਮਾਰਨ ਤੋਂ ਪਹਿਲਾਂ ਕੁੱਤੇ ਦੇ ਸੋਟੀ ਮਾਰਨੀ ਪੈਂਦੀ। ਉਹ ਹੈ ਤਾਂ ਗੱਲਾਂ ਆਪਣੀਆਂ ਆਮ ਜ਼ਿੰਦਗੀ ਦੀਆਂ, ਪਰ ਉਹ
ਬਿਲਕੁਲ
ਫਿੱਟ ਬੜੀਆਂ ਹੋਈਆਂ ਉੱਥੇ
ਡੈਫੀਨੇਟਲੀ। ਤੇ ਜੇ ਬਿਲਕੁਲ ਜੀ ਦੋਸਤੋ, ਔਰ ਬਾਈ ਹੁਣਾਂ ਦੇ ਨਾਲ ਗੱਲਾਂਬਾਤ ਆਪਾਂ ਕਰ ਰਹੇ ਹੈਗੇ ਹਾਂ, ਔਰ ਤੁਸੀਂ ਦੇਖਣਾ ਹੈਗਾ ਬਾਈ ਹੁਣਾਂ ਨੂੰ ਔਰ ਇਹਨਾਂ ਦੀ ਅਦਾਕਾਰੀ ਨੂੰ ਤਾਂ ਜ਼ਰੂਰ ਜਿਹੜੀਆਂ ਜੀ ਆਪਣੇ ਖਾਸ ਕਰਕੇ ਪੇਰੈਂਟਸ ਨੂੰ ਨਾਲ ਲੈ ਕੇ ਜਾਓ, ਮਦਰਸ ਸਿਸਟਰ ਵਾਈਫ ਨੂੰ ਨਾਲ ਲੈ ਕੇ ਜਾਓ, ਧੀਆਂ ਨੂੰ ਨਾਲ ਲੈ ਕੇ ਜਾਓ, ਔਰ ਜਿਹੜੀ ਜੀ ਫਿਲਮ ਹੈਗੀ ਹੈ ਬਹੁਤ ਹੀ ਖੂਬਸੂਰਤ ਫਿਲਮ ਮਾਂ, ਹੰਬਲ ਮੋਸ਼ਨ ਪਿਕਚਰਸ, ਗਿੱਪੀ ਗਰੇਵਾਲ ਔਰ ਬਾਈ ਪ੍ਰਿੰਸ ਕਮਲਜੀਤ ਹੁਣਾਂ ਦੀ ਸਾਰੀ ਟੀਮ ਤੁਹਾਡੇ ਤੱਕ ਲੈ ਕੇ ਆਈ ਹੈਗੀ ਹੈ। ਬਹੁਤ ਹੀ ਵਧੀਆ ਇੱਕ ਕਨਸੈਪਟ ਹੈਗਾ ਆ, ਤੁਸੀਂ ਜਾ ਕੇ ਆਪੋ ਆਪਣੇ ਸਿਨੇਮਾ ਘਰਾਂ ਦੇ ਵਿੱਚ ਇਹ ਜ਼ਰੂਰ ਦੇਖ ਆਓ, ਤਾਂ ਕਿ ਜਿੱਥੇ ਆਪਾਂ ਅਰਦਾਸ ਨੂੰ ਪਹਿਲਾਂ ਇੰਨਾ ਪਿਆਰ ਦਿੱਤਾ ਹੈਗਾ ਆ, ਤੇ ਇਹ ਜੇ ਹੁਣ ਸਾਡੀ ਦੀ ਸਾਰੀ ਵਧੀਆ ਟੀਮ ਜਿਹੜੀ ਇੱਕ ਵਾਰੀ ਲੈ ਕੇ ਆਈ ਹੈਗੀ ਆ, ਔਰ ਨਾਲ ਦੀ ਨਾਲ ਇੱਕ ਗੱਲ ਮੈਂ ਹੋਰ ਐਡ ਕਰੂੰਗਾ ਜਿਹੜੀ ਮੈਂ ਇੰਜੋਏ ਕੀਤੀ ਹੈਗੀ ਆ, ਜਿਹਦੇ ਵਿੱਚ ਆਪਣੇ ਮਰਹੂਮ ਪਿਆਰੇ ਕਲਾਕਾਰ ਬਾਈ ਹੁਣਾਂ ਦਾ ਗਾਣਾ ਜਿਹੜਾ ਹੈਗਾ ਜੀ ਉੱਥੇ ਸੀਗਾ, ਸਰਦੂਲ ਸਿਕੰਦਰ ਸਾਹਿਬ ਦਾ, ਔਰ ਅਮਰ ਨੂਰੀ ਹੁਣਾਂ ਦਾ ਜਿਹੜਾ ਜੀ ਗਾਣਾ ਉਹ ਵੀ ਵਿੱਚ ਫਿਲਮ ਦੇ ਪਾਇਆ ਹੋਇਆ, ਉਹ ਵੀ ਆਪਣੇ ਲੈਵਲ ਦਾ ਇੱਕ ਵੱਖਰਾ ਚਾਰ ਚੰਨ ਲਗਾਉਂਦਾ ਹੈਗਾ ਆ ਤੁਹਾਡੇ ਟਾਈਮ ਨੂੰ, ਔਰ ਤੁਹਾਡੀ ਇੰਟਰਟੇਨਮੈਂਟ ਦੇ ਵਿੱਚ ਉਹ ਇੱਕ ਹਿੱਸਾ ਪਾਉਂਦਾ ਆ। ਤੇ ਬਾਈ ਜੀ ਜਿੱਥੇ ਆਪਾਂ ਇਸ ਫਿਲਮ ਦੀ ਗੱਲ ਕਰਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜੀ ਕੀ ਲਾਈਨ ਅਪ ਚੀਜ਼ਾਂ ਚੱਲ ਰਹੀਆਂ ਹੈਗੀਆਂ ਆ, ਕਿਉਂਕਿ ਤੁਹਾਡਾ ਜਿਹੜਾ ਹੁਣ ਤਾਂ ਤੁਹਾਡੀ ਉਡੀਕ ਰਹਿਣ ਲੱਗ ਪਈ ਹੈਗੀ ਆ ਕਿ ਬਾਈ ਹੁਣਾਂ ਦੀ ਜਿਹੜੀ ਨਵੀਂ ਪਿਕਚਰ, ਨਵਾਂ ਕੋਈ ਕਨਸੈਪਟ ਆਏਗਾ ਤੇ ਜ਼ਰੂਰ ਜਿਹੜਾ ਹੈਗਾ ਜੀ ਜਿਹੜੇ ਵਿਊਅਰ ਹੈਗੇ ਨੇ ਉਹ ਦੇਖਦੇ ਨੇ।
ਪੰਜ ਕੁ ਫਿਲਮਾਂ ਹੈਗੀਆਂ
ਵੈਰੀ ਨਾਈਸ
ਜਿਹੜੀਆਂ ਮੈਂ ਲੀਡ ਤੇ ਕੀਤੀਆਂ,
ਕਿਆ ਬਾਤ ਹੈ।
ਔਰ ਪੋਸਤੀ 3 ਜੂਨ ਨੂੰ ਆ ਰਹੀ ਹੈ
ਜੀ,
ਔਰ ਚੇਤਾ ਸਿੰਘ ਉਹ ਭੈਣ ਭਰਾ ਦੇ ਪਿਆਰ ਦੀ ਕਹਾਣੀ ਹੈ
ਜੀ,
ਉਹ ਵੀ ਅਲੱਗ ਵਿਸ਼ਾ, ਉਹ ਮੈਨੂੰ ਬੜਾ ਸਕੂਨ ਮਿਲਿਆ ਉਹ ਕਰਕੇ ਵੀ
ਜੀ।
ਔਰ ਪਤੰਗ ਉਹ ਕਟਾਕਸ਼ ਹੈ ਜਿਹੜੀ ਆਪਣੀ ਰਾਜਨੀਤੀ ਹੈ,
ਕਿਆ ਬਾਤ ਹੈ।
ਔਰ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਚਿੱਟਾ ਡਰੱਗ ਜੋ ਚੱਲਿਆ
ਜੀ,
ਉਹਦੇ ਤੇ ਕਟਾਕਸ਼ ਹੈ ਬਹੁਤ ਵੱਡਾ
ਜੀ।
ਪਤੰਗ ਦਾ ਜਿਹੜਾ ਹੈ ਉਹ ਪਤੰਗ ਦਾ ਮੈਨੂੰ ਡਾਇਲੋਗ ਬਹੁਤ ਚੰਗਾ ਲੱਗਦਾ, ਉਹ ਇੱਕ MLA ਨੂੰ ਬੋਲਦਾ ਉਹ ਜਾ ਕੇ,
ਹਾਂਜੀ,
ਆਮ ਛੋਟੀ ਬਰਾਦਰੀ ਦਾ ਮੁੰਡਾ ਹੁੰਦਾ, ਉਹ ਵੋਟਾਂ ਚ ਖੜਾ ਕਰਦਾ ਆਪਦੇ ਪਿਓ ਨੂੰ
ਜੀ,
ਉਹ ਜਾ ਕੇ ਉਹਨੂੰ ਬੋਲਦਾ, ਕਹਿੰਦਾ ਵੀ ਅਸੀਂ ਉਹ ਨੀ ਜਿਹੜੇ ਕਿੱਲਿਆਂ ਤੇ ਬੰਨ ਕੇ ਰੱਖੇ ਜਾਂਦੇ ਆ, ਅਸੀਂ ਉਹਨਾਂ ਚੋਂ ਆ ਜਿਹੜੇ ਧਰਤੀ ਸਿੰਘਾਂ ਤੇ ਚੱਕ ਕੇ ਰੱਖਦੇ ਆ।
ਕਿਆ ਬਾਤ ਹੈ।
ਇੱਕ ਆਊਟਲਾ ਬਾਈ ਜੀ ਨਾਲ ਹੀ ਕੀਤੀ, ਗਿੱਪੀ ਬਾਈ ਜੀ ਆ, ਜੋਗਰਾਜ ਜੀ ਆ, ਰਾਜ ਹੈ ਮੁੰਡਾ,
ਅੱਛਾ ਜੀ,
ਹਾਂਜੀ, ਕੁਲਜਿੰਦਰ ਸਿੱਧੂ, ਇੱਕ ਅਸੀਂ ਇਹ ਪ੍ਰੋਜੈਕਟ ਕਰਕੇ
ਆਊਟਲਾ
ਆਊਟਲਾ ਹੁਣੇ ਕੰਪਲੀਟ ਕੀਤਾ,
ਇੰਗਲਿਸ਼ ਨਾਮ ਹੈਗਾ,
ਹਾਂਜੀ ਹਾਂਜੀ,
ਆਊਟਲਾ
ਆਊਟਲਾ।
ਕਿਆ ਬਾਤ ਹੈ।
ਇੱਕ ਬਰੋਕਨ ਨੀਰੂ ਮੈਡਮ ਹੈ,
ਅੱਛਾ ਜੀ,
ਔਰ ਮੇਰਾ ਬੜਾ ਸੁਪਨਾ ਹੁੰਦਾ ਸੀਗਾ ਯਾਰ ਵੀ ਉਹਨਾਂ ਨਾਲ ਉਦਾਂ ਉਹਨਾਂ ਨਾਲ ਕੰਮ ਕੀਤਾ, ਔਰ ਨੀਰੂ ਜੀ ਆ, ਧੀਰਜ ਆ ਸ਼ਿੰਦੇ ਦਾ ਜਿਹਨੇ ਕਰੈਕਟਰ ਕੀਤਾ,
ਠੀਕ ਹੈ,
ਔਰ ਉਹਦੇ ਚ ਰਘਬੀਰ ਬੋਲੀ ਵੀ ਹੈ,
ਠੀਕ ਹੈ,
ਉਹਦੇ ਚ ਦੋ ਮੁੰਡੇ ਹੋਰ ਨਵੇਂ ਬੜੇ ਕਮਾਲ ਦੇ ਐਕਟਰ ਹੈ ਉਹ,
ਕਿਆ ਬਾਤ,
ਉਹ ਦੋਨੇ ਜਾਣੇ ਉਹਦੇ ਚ ਆਏ ਆ
ਜੀ,
ਔਰ ਉਹਦੇ ਚ ਰੰਗਦੇਵ ਹੈ ਮੁੰਡਾ ਸਾਡਾ ਦੋਸਤ ਹੀ ਹੈ,
ਹਾਂਜੀ,
ਉਹ ਗੈਰੀ ਹੈ ਸਾਡਾ ਮਿੱਤਰ ਮੁੰਡਾ, ਉਹਨੇ ਡਾਇਰੈਕਟ ਕੀਤੀ, ਲਿਖੀ ਨਵੀਨ ਜੇਠੀ ਨੇ, ਔਰ ਹੰਬਲ ਦੇ ਵਿੱਚ ਆਪਣੇ ਚੀਜ਼
ਹੰਬਲ ਦੇ ਬੈਨਰ ਦੇ ਵਿੱਚ ਹੀ ਹੈ
ਜੀ ਜੀ
ਜੀ ਜੀ।
ਉਹ ਬਰੋਕਨ ਬਹੁਤ ਵਧੀਆ, ਉਹ ਵੀ ਸਬਜੈਕਟ ਬਹੁਤ ਵਧੀਆ।
ਕਿਆ ਬਾਤ ਹੈ ਜੀ, ਬਹੁਤ ਵਧੀਆ, ਇਹਦਾ ਮਤਲਬ ਲਾਈਨ ਅਪ ਕੀਤੀ ਹੋਈ ਹੈਗੀ ਆ ਹੰਬਲ ਮੋਸ਼ਨਸ ਨੇ, ਔਰ ਚਾਹੀਦਾ ਵੀ ਸੀਗਾ ਜੀ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਅਦਾਕਾਰ ਜਾਂ ਜਿਹੜੇ ਥੀਏਟਰ ਆਰਟਿਸਟ ਹੈਗੇ ਨੇ ਉਹਨਾਂ ਨੂੰ ਪ੍ਰੋਪਰ ਇੱਕ ਪਲੇਟਫਾਰਮ ਦੇ ਉੱਤੇ ਲੈ ਕੇ ਆਉਣਾ, ਉਹਨਾਂ ਨੂੰ ਮੌਕਾ ਦੇਣਾ ਔਰ ਦੁਨੀਆ ਦੇ ਰੂਬਰੂ ਕਰਨਾ, ਜਿਹੜਾ ਇੰਨਾ ਟੈਲੈਂਟ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਹੈਗਾ ਪਿਆ, ਕਿਉਂਕਿ ਇਹਦੇ ਨਾਲ ਮੈਂ ਆਪਾਂ ਇਹਨੂੰ ਦੂਸਰੇ ਤਰੀਕੇ ਨਾਲ ਵੀ ਜੋੜਦੇ ਹਾਂ, ਜਦੋਂ ਟੈਲੈਂਟ ਦੀ ਕਦਰ ਪੈਂਦੀ ਹੈਗੀ ਆ ਪ੍ਰਿੰਸ ਬਾਈ ਜੀ, ਤੇ ਜਿਹੜਾ ਯੂਥ ਹੈਗਾ ਆ ਉਹ ਕਿਤੇ ਨਾ ਕਿਤੇ ਇਨਕਰੇਜ ਹੁੰਦਾ ਹੈਗਾ,
ਬਿਲਕੁਲ ਜੀ ਬਿਲਕੁਲ,
ਔਰ ਜਦੋਂ ਆਪਾਂ ਇਹੋ ਜਿਹੀਆਂ ਕਟਾਕਸ਼ ਕਰਦੇ ਹਾਂ ਜਾਂ ਇਹੋ ਜਿਹੀਆਂ ਕਨਸੈਪਟ ਲੈ ਕੇ ਆਉਂਦੇ ਹੈਗੇ ਹਾਂ ਤੇ ਇੱਕ ਮੈਸੇਜ ਦੇਣਾ ਜ਼ਰੂਰੀ ਆ ਕਿਸੇ ਨਾ ਕਿਸੇ, ਜਦੋਂ ਆਪਾਂ ਕੋਈ 1.5-2 ਘੰਟੇ ਦੀ ਮਿਹਨਤ ਕਰਦੇ ਹੈਗੇ ਹਾਂ ਤੇ ਉਹਦੇ ਵਿੱਚ ਮੈਸੇਜ ਆਉਣਾ ਬੜਾ ਜ਼ਰੂਰੀ ਆ।
ਬਿਲਕੁਲ ਬਿਲਕੁਲ, ਸੇਮ ਮਾਂ ਦੇ ਵਿੱਚ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਅਰਦਾਸ ਅਰਦਾਸ ਕਰਾਂ ਜਾਂ ਹੋਰ, ਉਹਨਾਂ ਨਾਲ ਤਾਂ ਬਹੁਤ ਅੱਗੇ ਉੱਤੇ ਦੀ ਗੱਲ ਹੈ,
ਬਿਲਕੁਲ,
ਔਰ ਰਾਣਾ ਬਾਈ ਜੀ ਨੇ ਬਹੁਤ ਕਮਾਲ ਦੇ ਡਾਇਲੋਗ ਸਕ੍ਰਿਪਟ ਬਹੁਤ ਕਮਾਲ ਉਹਨਾਂ ਨੇ ਲਿਖੀ ਹੈ,
ਹਾਂਜੀ,
ਤੇ ਬਲਜੀਤ ਭਾਜੀ ਨੇ ਡਾਇਰੈਕਟ ਕੀਤੀ ਹੈ, ਦਿਵਿਆ ਦੱਤਾ ਮੈਡਮ ਨੇ ਤਾਂ ਕਮਾਲ
ਕਮਾਲ ਹੈ ਜੀ,
ਉਦੋਂ ਬਾਅਦ ਤਾਂ ਗੱਲ ਹੀ ਖਤਮ
ਹੈ ਜੀ।
ਜਿਵੇਂ 1984 ਦੇ ਵਿੱਚ ਜਿਵੇਂ ਖੇਰ ਮੈਡਮ ਸੀ, ਕਿਰਨ ਖੇਰ
ਜੀ ਜੀ ਜੀ,
ਤੇ ਉਹ ਸੀ ਤਾਂ ਇਹ ਥੋੜਾ ਜਿਹਾ ਹੋਰ ਅਲੱਗ ਕਿਸਮ ਨਾਲ ਉਦਾਂ ਦਾ ਆ।
ਬਿਲਕੁਲ ਬਿਲਕੁਲ।
ਔਰ ਜਿਹੜੀ ਮੈਸੇਜ ਵਾਲੀ ਗੱਲ, ਜਿਵੇਂ ਹੁਣ ਵਾਰਨਿੰਗ ਦਾ ਵੀ ਫਿਲਮ ਅਲੱਗ ਥਾਟ, ਥੋੜਾ ਜਿਹਾ ਅਲੱਗ ਕਿਸਮ ਦਾ ਸਿਨੇਮਾ ਸੀ, ਪਰ ਉਹਦੇ ਚੋਂ ਬੜੀਆਂ, ਮੈਨੂੰ ਬੜਾ ਚੰਗਾ ਲੱਗਿਆ ਵੀ ਉਹਦੇ ਚੋਂ ਜਿਹੜੀਆਂ ਗੱਲਾਂ ਸੀਗੀਆਂ ਉਹ ਵੀ ਨੋਟ ਡਾਊਨ ਕੀਤੀਆਂ, ਸਾਰਿਆਂ ਨੇ ਧਿਆਨ ਦਿੱਤਾ। ਜਿਵੇਂ ਉਹਦੇ ਚੋਂ ਡਾਇਲੋਗ ਸੀਗਾ ਵੀ ਆਪਦੀ ਮਾਂ ਨਾਲ ਗੱਲ ਕਰਦਾ ਪਿਆ, ਉਹਦੀ ਮਾਂ ਕਹਿੰਦੀ ਪੁੱਤ ਵੀ ਤੂੰ ਇਹ ਰਹਿਣ ਦੇ, ਦਿਹਾੜੀ ਦੱਪਾ ਕਰ ਲਾਂਗੇ ਆਪਾਂ। ਕਹਿੰਦਾ ਫਿਰ ਮਾਂ ਨਿੱਕੇ ਹੁੰਦੇ ਨੂੰ ਸੀਰੀਜ਼ ਲਾ ਦੇਣਾ,
ਬਿਲਕੁਲ
ਕਾਪੀਆਂ ਪੈਨ ਚੱਕਣ ਵਾਲੇ ਹੱਥਾਂ ਦੇ ਨਾਲ, ਇੱਟਾਂ ਰੋੜੇ ਚੱਕਣੇ ਔਖੇ ਆ ਤੇ ਹਥਿਆਰ ਚੱਕਣੇ ਸੌਖੇ ਆ। ਉਹਦੇ ਚ ਬਹੁਤ ਗੱਲਾਂ ਸੀਗੀਆਂ
ਜੀ।
ਔਰ ਕੁੜੀ ਦੇ ਨਾਲ ਉਹ ਬੈਠਾ ਹੋਇਆ, ਉਦੋਂ ਗੱਲ ਕਰਦੀ ਆ ਵੀ ਪੰਮਾ, ਕਹਿੰਦਾ ਵੀ ਹੁਣ ਤੂੰ ਕਹੇਂਗੀ ਵੀ ਤੂੰ ਕੌਣ ਆ ਵੀ ਪੰਮਾ, ਤੇ ਕਹਿੰਦਾ ਆਪਦੇ ਨਾਲ ਹੀ ਸਵਾਲ ਹੋ ਗਿਆ
ਜੀ।
ਕਹਿੰਦਾ ਪਰਮਜੀਤ ਜਦੋਂ ਕਹਿੰਦਾ ਆਪਦੇ ਉੱਥੇ ਭੱਜਦਾ ਹੁੰਦਾ ਸੀ ਸਕੂਲ ਕਾਲਜ ਚ,
ਹਾਂਜੀ,
ਤਾਂ ਮੈਡਲਾਂ ਟਰਾਫੀਆਂ ਤੋਂ ਅੱਗੇ ਨਿਕਲ ਜਾਂਦਾ ਸੀ
ਜੀ ਜੀ,
ਪਰ ਨੌਕਰੀ ਤੋਂ ਹਮੇਸ਼ਾ ਪਿੱਛੇ ਰਿਹਾ। ਮੈਡਲਾਂ ਟਰਾਫੀਆਂ ਲੈਣੀਆਂ ਤਾਂ ਪੰਮੇ ਦੇ ਹੱਥ ਚ ਸੀ
ਜੀ,
ਨੌਕਰੀ ਲੈਣੀ ਉਹ ਬੋਲੇ ਬਾਂਦਰਾਂ ਦੇ ਹੱਥਾਂ ਚ।
ਕਿਆ ਬਾਤ
ਵੀ, ਉਹ ਜਿਹੜਾ ਉਹ ਵੀ ਕਟਾਕਸ਼ ਸੀ ਲੋਕਾਂ ਨੂੰ ਲੱਗਾ ਉਹਦੇ ਚ, ਜਿਵੇਂ ਬਾਈ ਜੀ ਦਾ ਇਹ ਜਾਂਦਾ ਜਦੋਂ ਕਹਿੰਦਾ ਜੀ ਸਰਪੰਚ ਕਹਿੰਦਾ ਵੀ ਸਾਡੇ ਪਿੰਡ ਦਾ ਮੁੰਡਾ ਪੜ੍ਹਿਆ ਲਿਖਿਆ ਬੇਰੁਜ਼ਗਾਰ ਆ, ਇਹਨੂੰ ਕੰਮ ਦਿਓ
ਕੰਮ ਦਿਓ।
ਔਰ ਉਹ ਜਿਹੜਾ ਬਾਈ ਜੀ ਆ ਉਹਦਾ ਡਾਇਲੋਗ ਸੀਗਾ, ਕਹਿੰਦਾ ਵਾਰੇ ਜਾਈਏ ਸਾਡੀਆਂ ਸਰਕਾਰਾਂ ਦੇ ਜਿਹੜੇ ਸਾਡੇ ਇੱਥੇ ਰੌਣਕਾਂ ਲਾਈ ਰੱਖਦੇ।
ਬਿਲਕੁਲ,
ਉਹ ਗੱਲ ਹਰ ਹਰ ਸੀਨ ਚ ਕੋਈ ਨਾ ਕੋਈ ਗੱਲ
ਸੀਗੀ
ਜਿਹੜੀ ਡਾਇਰੈਕਟ ਨੀ ਸੀਗੀ, ਪਰ ਉਹ ਇੱਕ ਲੇਅਰ ਚੱਲਦੀ ਪਈ ਸੀ ਜਿਹਦੇ ਕਰਕੇ ਲੋਕਾਂ ਨੇ, ਜੇ ਕਿਤੇ ਉਹਦੇ ਚ ਕੋਈ ਡਬਲ ਮੀਨਿੰਗ ਵਾਲਾ ਵੀ, ਡਬਲ ਮੀਨਿੰਗ ਉਹ ਨੀ ਆਪਣੇ ਆਮ ਬੋਲੇ ਜਾਂਦੇ ਘਰਾਂ ਚ, ਵੀ ਜੇ ਕਿਤੇ ਕੋਈ ਡਾਇਲੋਗ ਚੁਬਿਆ ਵੀ ਕਿਸੇ ਨੂੰ ਤਾਂ ਉਹ ਕਿਸੇ ਨੇ ਕੋਈ ਗੱਲ ਨੀ ਕੀਤੀ, ਕਿਉਂਕਿ ਉਹ ਢੁਕਦਾ ਹੀ ਐਸੀ ਜਗ੍ਹਾ ਤੇ, ਉਹ ਬੋਲੇ ਹੀ ਐਸੀ ਜਗ੍ਹਾ ਤੇ ਗਿਆ ਸੀ
ਜੀ
ਵੀ ਉਹ ਲੱਗਿਆ ਨੀਗਾ।
ਬਿਲਕੁਲ ਬਿਲਕੁਲ, ਇਹ ਜ਼ਰੂਰਤ ਹੈ ਜੀ ਇਹੋ ਜਿਹੀਆਂ ਅੱਛੀਆਂ ਮੂਵੀਜ਼ ਦੀ ਔਰ ਅੱਛੀਆਂ ਕਨਸੈਪਟ ਦੀ, ਜਿਹਨਾਂ ਦੇ ਨਾਲ ਅੱਗੇ ਚੱਲ ਕੇ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਔਰ ਉਹ ਦਿਲਾਂ ਦੇ ਵਿੱਚ ਵੀ ਆਪਾਂ ਬਾਰ ਬਾਰ ਉਹੀ ਗੱਲ ਕਰਦੇ ਹਾਂ ਕਿ ਦਿਲ ਦੇ ਵਿੱਚ ਵੀ ਤਾਂ ਹੀ ਉਤਰਦੀ ਹੈ ਜਦੋਂ ਸਾਡੇ ਕੋਈ ਗੱਲ ਆਸ ਪਾਸ ਚੱਲ ਰਹੀ ਹੋਵੇ।
ਬਿਲਕੁਲ
ਜੀ, ਔਰ ਜੀ ਹਾਂ ਬਿਲਕੁਲ। ਔਰ ਬਾਈ ਜੀ ਹੁਣਾਂ ਨਾਲ ਸਾਡੀ ਇੱਦਾਂ ਹੀ ਗੱਲਬਾਤ ਚੱਲ ਰਹੀ ਹੈਗੀ ਆ, ਤੇ ਜੇ ਤੁਸੀਂ ਵੀ ਕੋਈ ਟੈਕਸਟ ਮੈਸੇਜ ਸਾਨੂੰ ਕਰ ਸਕਦੇ ਹੋ, ਕੋਈ ਤੁਸੀਂ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੈਗੇ ਹੋ ਤਾਂ ਸਾਡੇ ਨੰਬਰ ਜਿਹੜੇ ਹੈਗੇ ਨੇ ਜੀ ਬਿਲਕੁਲ ਸਟੂਡੀਓ ਦੇ ਵਿੱਚ ਤੁਸੀਂ ਗੱਲ ਕਰਨੀ ਹੈਗੀ 416-930-1111 4169301111 ਵਜੇ ਤੇ ਤੁਸੀਂ ਟੈਕਸਟ ਮੈਸੇਜ ਜਾਂ ਫਿਰ ਕਾਲ ਕਰਕੇ ਜੀ ਗੱਲਬਾਤ ਕਰ ਸਕਦੇ ਹੋ 416-930-1111 ਦੇ ਉੱਤੇ ਸਾਡੀ ਤੁਹਾਡੀ ਗੱਲਬਾਤ ਹੋ ਸਕਦੀ ਹੈ। ਔਰ ਜਿੱਥੇ ਆਪਾਂ ਥੋੜੀ ਜਿਹੀ ਜੀ ਆਪਣੇ ਮੈਸੇਜ ਜਿਹੜੇ ਉਹ ਵੀ ਕਨਵੇ ਕਰ ਦਿੰਦੇ ਹਾਂ, ਇੱਕ ਦੋ ਮੈਸੇਜ ਲਵਾਂਗੇ ਤੇ ਫਿਰ ਦੁਬਾਰਾ ਰਾਈਟ ਵੇ ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਹੈਗਾ ਜੀ ਗੱਲਬਾਤ ਕਰਾਂਗੇ ਬਾਈ ਹੁਣਾਂ ਦੇ ਨਾਲ। ਮੈਨੂੰ ਪਤਾ ਕਿ ਆਪਾਂ ਨੂੰ ਸਾਰੇ ਆਪਾਂ ਇੰਜੋਏ ਕਰ ਰਹੇ ਹੈਗੇ ਹਾਂ ਬਾਈ ਹੁਣਾਂ ਦੇ ਨਾਲ ਗੱਲਬਾਤ ਕਰਨੀ। ਕੈਰਡਨ ਸਬਜ਼ੀ ਫਾਰਮ ਦੀ ਆਪਾਂ ਜ਼ਰੂਰ ਮੈਂ ਜ਼ਿਕਰ ਕਰਨਾ ਚਾਹਾਂਗਾ, ਅਗਰ ਤੁਸੀਂ ਕਿਉਂਕਿ ਸਮਰ ਆ ਗਈ ਹੈਗੀ ਆ ਤੇ ਤੁਸੀਂ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਕਰਨਾ ਹੈ, ਇੰਜੋਏ ਕਰਨਾ ਹੈਗਾ ਆ, ਖੇਤੀਬਾੜੀ ਦਾ ਆਪਾਂ ਨੂੰ ਸਾਰਿਆਂ ਨੂੰ ਸ਼ੌਂਕ ਹੁੰਦਾ ਆ, ਤੇ ਤੁਸੀਂ ਪਨੀਰੀ ਲੈ ਕੇ ਆਉਣੀ ਹੈਗੀ ਆ ਤੇ ਤੁਸੀਂ ਕੈਲੇਡਨ ਸਬਜ਼ੀ ਫਾਰਮ ਦੇ ਵਿੱਚੋਂ ਲੈ ਕੇ ਆ ਸਕਦੇ ਹੋ, ਔਰ ਹਰ ਤਰ੍ਹਾਂ ਦੀ ਪਨੀਰੀ ਜਿਹੜੀ ਹੈ ਜੀ ਉੱਥੇ ਮੌਜੂਦ ਹੈਗੀ ਆ। ਔਰ ਅਗਰ ਖੇਤੀ ਦੇ ਸੰਬੰਧ ਦੇ ਵਿੱਚ ਤੁਹਾਨੂੰ ਕੋਈ ਕਈ ਰੰਬਾ ਵਗੈਰਾ ਚਾਹੀਦਾ ਆ ਤਾਂ ਵੀ ਉੱਥੋਂ ਤੁਸੀਂ ਉਹਨਾਂ ਤੋਂ ਸੇਮ ਟਾਈਮ ਦੇ ਉੱਤੇ ਲੈ ਕੇ ਆਪਣਾ ਸ਼ੌਂਕ ਜਿਹੜਾ ਹੈਗਾ ਜੀ ਉਹ ਪੂਰਾ ਕਰ ਸਕਦੇ ਹੋ। 905-840-9000 9058409000 ਦੇ ਉੱਤੇ ਤੁਸੀਂ ਕੈਲੇਡਨ ਸਬਜ਼ੀ ਫਾਰਮ ਦੇ ਨਾਲ ਜਿਹੜੀ ਜੀ ਗੱਲਬਾਤ ਕਰਨੀ ਹੈਗੀ ਆ। ਮਹਿੰਗਾ ਸਿੰਘ ਸਰਾਫ MS ਇੰਟਰਨੈਸ਼ਨਲ ਜਿਊਲਰਸ ਦੀ ਗੱਲਬਾਤ ਕਰੀਏ, ਮਾਲਟਨ ਦਾ ਸ਼ਿੰਗਾਰ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਏ ਨੇ ਜੀ। ਮਦਰਸ ਡੇ ਸਪੈਸ਼ਲ ਈਵੈਂਟ ਜਿਹੜਾ ਹੈਗਾ MS ਇੰਟਰਨੈਸ਼ਨਲ ਜਿਊਲਰਸ ਦੇ ਵਿੱਚ ਲੱਗਾ ਹੈਗਾ, ਸਪੈਸ਼ਲ ਜਿਹੜੇ ਜੀ ਰੇਟ ਹੈਗੇ ਨੇ ਉਹ ਗੋਲਡ ਦੇ ਤੁਹਾਡੇ ਲਈ ਲਾਏ ਹੈਗੇ ਨੇ MS ਇੰਟਰਨੈਸ਼ਨਲ ਜਿਊਲਰਸ ਦੇ ਉੱਤੇ। ਔਰ ਅਗਰ ਤੁਸੀਂ ਆਪਣੀ ਮਦਰਸ ਦੇ ਲਈ ਕੋਈ ਵੀ ਚੀਜ਼ ਕੋਈ ਵੀ ਗਹਿਣਾ ਗੱਟਾ ਲੈਣਾ ਚਾਹੁੰਦੇ ਹੈਗੇ ਹੋ ਤੇ $81 ਪਰ ਗ੍ਰਾਮ ਤੁਹਾਨੂੰ ਮਿਲੂਗਾ, ਔਰ ਕੋਈ ਵੀ ਲੇਬਰ ਦੀ ਚਾਰਜ ਨਹੀਂ ਕੀਤੀ ਜਾਊਗੀ, ਕੋਈ ਵੀ ਪਾਲਿਸ਼ ਦੀ ਚਾਰਜ ਨਹੀਂ ਕੀਤੀ ਜਾਊਗੀ। ਇਹ ਪ੍ਰੋਮੋਸ਼ਨ ਜਿਹੜੀ ਹੈਗੀ ਆ ਜੀ ਐਤਵਾਰ ਸ਼ਾਮ ਦੇ 7 ਵਜੇ ਤੱਕ ਆਪ ਜੀ ਦੇ ਲਈ ਲੱਗੀ ਹੈਗੀ ਆ MS ਇੰਟਰਨੈਸ਼ਨਲ ਜਿਊਲਰਸ ਮਾਲਟਨ ਦੇ ਵਿੱਚ। ਤੁਸੀਂ ਉੱਥੇ ਜਾ ਕੇ ਗੱਲਬਾਤ ਕਰ ਸਕਦੇ ਹੋ। ਫੋਨ ਨੰਬਰ ਹੈਗਾ 905-671-9934 905-671-9934 905-671-9934 ਦੇ ਵਿੱਚ ਜਿਹੜੀਆਂ ਜੀ ਆਪਾਂ ਗੱਲਾਂ ਬਾਤਾਂ ਕਰ ਸਕਦੇ ਹਾਂ ਉਹਨਾਂ ਦੇ ਨਾਲ, ਅਨੁਸਾਰ ਤੁਸੀਂ ਅਗਲੀ ਜਾਣਕਾਰੀ ਜਿਹੜੀ ਹੈ ਜੀ ਉਹ ਲੈ ਸਕਦੇ ਹੋ। BWC ਇਮੀਗ੍ਰੇਸ਼ਨ, ਅਗਰ ਤੁਹਾਡਾ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹੈਗਾ, ਤੁਹਾਡਾ ਕਿਸੇ ਦਾ ਵੀਜ਼ਾ ਰਿਫਿਊਜ਼ ਹੋਇਆ, ਜਾਂ ਫਿਰ ਤੁਸੀਂ ਆਪਣੇ ਪੇਰੈਂਟਸ ਨੂੰ ਵਿਜ਼ਟਰ ਵੀਜ਼ੇ ਦੇ ਉੱਤੇ ਬੁਲਾਉਣਾ ਚਾਹੁੰਦੇ ਹੋ, ਜਾਂ ਫਿਰ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਆਇਆ ਹੈਗਾ ਆ, ਤੇ ਤੁਸੀਂ ਉਹਨੂੰ ਵਰਕ ਪਰਮਿਟ ਦੇ ਵਿੱਚ ਬਦਲਵਾਉਣਾ ਚਾਹੁੰਦੇ ਹੈਗੇ ਹੋ, ਤਾਂ ਬਹੁਤ ਹੀ ਤਜਰਬੇਕਾਰ ਟੀਮ BWC ਇਮੀਗ੍ਰੇਸ਼ਨ ਦੇ ਨਾਲ ਤੁਸੀਂ ਕਰਨੀ ਹੈਗੀ ਹੈ ਜੀ ਕਾਲ। ਕੰਸਲਟੇਸ਼ਨ ਬਿਲਕੁਲ ਫ੍ਰੀ ਹੈਗੀ ਹੈ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅਪਾਇੰਟਮੈਂਟ ਜ਼ਰੂਰ ਬਣਾ ਲਓ 905-912-1155 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈਗੀ ਹੈ। ਸਟੀਲ ਐਂਡ ਰਦਰਫੋਰਡ ਦੇ ਇੰਟਰਸੈਕਸ਼ਨ ਦੇ ਉੱਤੇ ਸੰਪਰਕ ਜਿਹੜਾ ਹੈਗਾ ਕੀਤਾ ਜਾ ਸਕਦਾ, ਔਰ ਅਗਰ ਕੋਈ ਵੀ ਕੇਸ ਰਿਫਿਊਜ਼ ਹੋ ਗਿਆ ਆ ਤਾਂ ਤੁਸੀਂ ਘਬਰਾਉਣਾ ਨਹੀਂ, ਇੱਕ ਵਾਰੀ ਸੈਕਿੰਡ ਓਪੀਨੀਅਨ ਦੇ ਲਈ ਤੁਸੀਂ BWC ਬੈਸਟ ਇਮੀਗ੍ਰੇਸ਼ਨ ਐਡਵਾਈਸ ਦੇ ਲਈ ਤੁਸੀਂ ਪਹੁੰਚਣਾ ਹੈਗਾ ਸਟੀਲ ਐਂਡ ਰਦਰਫੋਰਡ ਦੇ ਉੱਤੇ 905-912-1155 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਵਾਪਸ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰਿੰਸ ਬਾਈ ਹੁਣਾਂ ਦੇ ਨਾਲ, ਔਰ ਗੱਲਾਂਬਾਤਾਂ ਦਾ ਮੈਂ ਕਹਿੰਦਾ ਜੀ ਵਾਰਨਿੰਗ ਦੀ ਗੱਲ ਕਰ ਲਈਏ ਤਾਂ ਗੱਲ ਟਾਈਮ ਆਪਣਾ ਜਿੰਨਾ ਮਰਜ਼ੀ ਉਹਦੇ ਉੱਤੇ ਕਰ ਲਈਏ, ਤੇ ਨਾਲ ਦੀ ਨਾਲ ਵਾਰਨਿੰਗ ਦੀ ਹੀ ਦੁਬਾਰਾ ਮੈਂ ਗੱਲ ਕਰਦਾ। ਤੁਸੀਂ ਜਿਹੜੇ ਡਾਇਲੋਗ ਦੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਆਪ ਜੀ ਨੇ ਜਿਹੜੇ ਜੀ ਡਾਇਲੋਗ ਹੈਗੇ ਆਪ ਜੀ ਦੇ ਸੀਗੇ
ਜੀ, ਉਹ ਡਿਊਟੀ ਬਾਈ ਜੀ ਨੇ ਮੇਰੀ ਲਾਤੀ ਸੀ।
ਕਿਆ ਬਾਤ ਹੈ
ਹਾਂਜੀ ਹਾਂਜੀ
ਜੀ, ਔਰ ਮੈਂ ਕਹਿੰਦਾ ਜੀ ਬਿਲਕੁਲ, ਔਰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਇੰਨੀਆਂ ਪਿਆਰੀਆਂ ਪਿਆਰੀਆਂ ਸਮਝ ਕੇ ਸਮਝਣ ਵਾਲੀਆਂ ਸੀਗੀਆਂ ਔਰ ਸੌਖੀਆਂ ਸੀਗੀਆਂ ਜਿਹੜੀਆਂ ਆਪਣੀਆਂ ਮਨਾਂ ਦੇ ਵਿੱਚ ਉਤਰ ਗਈਆਂ। ਤੇ ਜਿਹੜੀ ਗੱਲਬਾਤ ਕਰਦੇ ਜੀ ਆਊਟਲਾ, ਮੈਨੂੰ ਇਹ ਨਾਮ ਬੜਾ ਵਿਲੱਖਣ ਜਿਹਾ ਲੱਗਾ ਹੈਗਾ ਆਊਟਲਾ, ਇਹਦੇ ਬਾਰੇ ਜ਼ਰੂਰ ਆਪਾਂ ਕੁਝ ਗੱਲ ਕਰੀਏ ਜੀ।
ਆਊਟਲਾ ਗਿੱਪੀ ਬਾਈ ਜੀ ਦੀ ਲਿਖੀ ਹੋਈ ਹੈ।
ਅੱਛਾ ਜੀ।
ਔਰ ਡਾਇਰੈਕਟਰ ਬਲਜੀਤ ਸਿੰਘ ਦੇਓ ਭਾਜੀ ਨੇ ਕੀਤੀ।
ਠੀਕ ਹੈ।
ਔਰ ਉਹ ਚ ਜੋਗਰਾਜ ਜੀ, ਰਾਜ ਚਿੰਜਰ,
ਠੀਕ ਹੈ,
ਔਰ ਕੁੜੀ ਤਨੂ ਹੈ ਇੱਥੋਂ ਹੀ ਹੈ ਜਿਹਨੇ ਪਹਿਲਾਂ ਕੀਤਾ ਹੋਇਆ ਕੰਮ, ਕੁਲਜਿੰਦਰ ਸਿੱਧੂ, ਜਗਜੀਤ,
ਠੀਕ ਹੈ,
ਜੈਗ ਮੇਰਾ ਉਹ ਰੌਕੀ ਮੈਂਟਲ ਚ ਸੀ, ਉਹ ਵੀ ਕਮਾਲ ਦੇ ਐਕਟਰ ਹੈ,
ਨਾਮ ਤੋਂ ਐਕਸ਼ਨ ਮੂਵੀ ਲੱਗਦੀ ਹੈ।
ਹਾਂਜੀ
ਠੀਕ ਹੈ,
ਉਸ ਕਿਸਮ ਦਾ, ਔਰ ਜੋ ਇੱਥੇ ਚੱਲਦਾ ਆਪਣਾ ਨਸ਼ੇ ਦੇ ਆਪੋਜਿਟ ਹੈ ਉਹ ਥੋੜੀ
ਜੀ, ਬਿਲਕੁਲ
ਵੀ ਉਹ ਜਿਹੜਾ
ਜੀ। ਔਰ ਆਪਾਂ ਵਾਪਸ ਮਾਂ ਵੱਲ ਜਾਂਦੇ ਹੈਗੇ ਹਾਂ, ਇੱਥੇ ਜਿਹੜਾ ਕੈਨੇਡੀਅਨ ਕਲਚਰ ਹੈ ਨਾ ਜੀ, ਇੱਥੇ ਵਿੱਚ ਅਸੀਂ ਇੱਕ ਚੀਜ਼ ਨੂੰ ਬੜਾ ਮਹਿਸੂਸ ਕਰਦੇ ਹਾਂ ਕਿ ਜਿਹਨਾਂ ਪਰਿਵਾਰਾਂ ਦੇ ਵਿੱਚ ਮਾਂ ਬਾਪ ਜਿਹੜੇ ਨਾਲ ਰਹਿੰਦੇ ਨੇ, ਨਾਨੀ ਨਾਨਾ ਹੋਏ, ਦਾਦੀ ਦਾਦਾ ਹੋਏ, ਉਹਨਾਂ ਦਾ ਪਾਲਣ ਪੋਸ਼ਣ, ਉਹਨਾਂ ਦਾ ਜਿਹੜੀ ਗਰੋ ਅਪ ਹੈਗੀ ਆ, ਉਹ ਇੱਕ ਵੱਖਰੀ ਤਰ੍ਹਾਂ ਦੇ ਨਾਲ ਹੁੰਦੀ ਆ। ਜਿਹੜੇ ਪੇਰੈਂਟਸ ਇਕੱਲੇ ਹੁੰਦੇ ਨੇ, ਜਿਨ੍ਹਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਨਹੀਂ ਰਹਿੰਦੇ, ਕਈ ਪਰਿਵਾਰ ਇਹੋ ਜਿਹੇ ਹੈਗੇ ਨੇ ਜਦੋਂ ਆਪਾਂ ਮਾਈਗ੍ਰੇਟ ਹੋ ਕੇ ਆਉਂਦੇ ਹਾਂ ਇੰਡੀਆ ਤੋਂ, ਉਹ ਫਿਰ ਉਹਨਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਦੇ ਲਈ ਸਮਾਂ ਨਹੀਂ ਹੁੰਦਾ, ਕਿਉਂਕਿ ਕੈਨੇਡੀਅਨ ਲਾਈਫ ਖਾਸ ਕਰਕੇ ਜਿਹੜੀ ਜੀ ਵੈਨਕੂਵਰ ਅਤੇ GTA ਸਾਡੇ ਟੋਰਾਂਟੋ ਏਰੀਏ ਦੀ ਹੈਗੀ ਹੈ, ਅਤੇ ਇਹ ਕੁਛ ਖਾਸ ਹੀ ਬਿਜ਼ੀ ਹੈਗੀ ਹੈ, ਉਹਦੇ ਨਾਲ ਜਿਹੜਾ ਇੱਕ ਗੈਪ ਬਣ ਜਾਂਦਾ ਹੈਗਾ ਆ, ਉਹਨੂੰ ਆਪਾਂ ਜੇ ਕਿਸ ਤਰੀਕੇ ਨਾਲ ਦੇਖਦੇ ਹਾਂ, ਕਿਤੇ ਨਾ ਕਿਤੇ ਚੀਜ਼ਾਂ ਤਾਂ ਰਿਲੇਟ ਮਾਂ ਦੇ ਵਿੱਚ ਕੀਤੀਆਂ ਹੈਗੀਆਂ।
ਬਿਲਕੁਲ ਅਸਲ ਚ ਜਿਹੜੀ ਆਪਣੀ ਫਿਲਮ ਹੈ ਨਾ, ਉਹ ਇਹੀ ਪਰਤਾਂ ਨੂੰ ਖੋਲਦੀ ਹੈ
ਜੀ,
ਚਾਹੇ ਉਹ ਬਣੀ ਪੰਜਾਬ ਦੇ ਵਿੱਚ ਹੈ, ਕੈਨੇਡਾ ਦੇ ਵਿੱਚ ਨਹੀਂ ਬਣੀ,
ਬਿਲਕੁਲ,
ਪਰ ਉਹ ਕੈਨੇਡਾ ਵਾਲੀਆਂ ਮਾਵਾਂ ਦੀ ਵੀ ਪਰਤ ਖੋਲਦੀ ਹੈ
ਜੀ,
ਉਹ ਪੰਜਾਬ ਵਾਲੀਆਂ ਦਾ ਵੀ ਹੈ। ਔਰ ਇੱਥੇ ਜਿਹੜਾ ਇੱਥੇ ਬੱਚੇ ਪੈਦਾ ਹੋਏ ਵੱਡੇ ਹੁੰਦੇ ਆ, ਤੇ ਮਾਂ ਜਿਹੜੇ ਉੱਥੇ ਪੈਦਾ ਹੋਏ ਇੱਥੇ ਆਏ
ਜੀ,
ਔਰ ਉਹਨਾਂ ਦੇ ਜਿਹੜੇ ਮਾਂ ਪਿਓ ਆ, ਉਹ ਵਿਚਾਲੇ ਵਿੱਥ ਬੜੀ ਆ। ਇੱਕ ਪਹਿਲਾਂ ਹੁੰਦਾ ਸੀ ਵੀ ਦਾਦੀ ਦੀ ਪੋਤਿਆਂ ਨਾਲ, ਦਾਦੇ ਦੀ ਪੋਤਿਆਂ ਨਾਲ ਬਹੁਤ ਜ਼ਿਆਦਾ ਹੁੰਦੀ ਸੀ, ਕਿਤੇ ਨਾ ਕਿਤੇ ਉਹ ਘੱਟ ਗਈ, ਕਿਤੇ ਨਾ ਕਿਤੇ ਉਹ ਘੱਟ ਗਈ, ਉਹ ਤਾਂ ਘੱਟ ਗਈ ਵੀ ਜਿਹੜੇ ਜਦੋਂ ਆਪਦੇ ਮੰਮੀ ਡੈਡੀ ਨੂੰ ਦੇਖਦੇ ਆ, ਤਾਂ ਉਹ ਦੇਖਦੇ ਵੀ ਠੀਕ ਹੈ ਚੱਲ ਰਿਹਾ ਕੰਮ, ਮੰਮੀ ਡੈਡੀ ਨੇ ਇਹ ਜ਼ਿੰਮੇਵਾਰੀ ਸਮਝ ਲਈ ਵੀ ਠੀਕ ਹੈ ਤੁਸੀਂ ਆ ਗਏ, ਪਹਿਲਾਂ ਤੁਸੀਂ ਸਾਨੂੰ ਪਾਲਿਆ ਪੋਸਿਆ, ਹੁਣ ਤੁਸੀਂ ਸਾਡੇ ਜਵਾਕਾਂ ਨੂੰ ਪਾਲਿਆ ਪੋਸੋ।
ਜੀ ਜੀ ਜੀ,
ਜਿਵੇਂ ਹੁਣ ਮੇਰਾ ਵੀ ਮੰਨ ਕੇ ਚੱਲੀਏ, ਤਾਂ ਇੱਥੇ ਮੈਂ ਦੇਖਦਾ ਜਿਵੇਂ ਕਰਦਾ, ਤਾਂ ਕਿਤੇ ਨਾ ਕਿਤੇ ਵਿੱਥ ਹੈ।
ਹਾਂਜੀ।
ਔਰ ਇਹ ਫਿਲਮ ਹੈ ਜਿਹੜੀ, ਇਸੇ ਲਈ ਮੈਨੂੰ ਵੀ ਇੰਨਾ ਵਧੀਆ ਮਹਿਸੂਸ ਵੀ ਆਪਦੇ ਮਦਰ ਫਾਦਰ ਨੂੰ ਇਹ ਤੋਹਫਾ ਹੀ ਹੋਗਾ ਜਿਹੜਾ ਮੈਂ ਇਹਦੇ ਚ ਰੋਲ ਕੀਤਾ।
ਹਾਂਜੀ।
ਵੀ ਇੰਨੀ ਮਦਰਸ ਡੇ ਆ, ਵੀਕਐਂਡ ਹੈ, ਇਹਦੇ ਤੇ ਬੜੇ ਸਹੀ ਟਾਈਮ ਤੇ ਔਰ ਬੜੀ ਸਹੀ ਚੀਜ਼ ਆਈ ਹੈ, ਔਰ ਬਾਹਰ ਜ਼ਿਆਦਾ ਹੈ, ਇੱਥੇ ਮੈਂ ਕੱਲ ਉੱਥੇ ਦੇਖਿਆ ਇਸ ਇਹਨੂੰ ਪ੍ਰੀਮੀਅਰ ਤੇ ਜ਼ਿਆਦਾ ਰਿਸਪੋਂਸ ਮਿਲਦਾ ਪਿਆ ਕਿਉਂਕਿ ਉਹ ਥੋੜੋ ਤਾਂ ਹੈਗੀ ਆ, ਉਹ ਕਿਤੇ ਨਾ ਕਿਤੇ ਸਾਰਿਆਂ ਨੂੰ ਘਾਟ ਮਹਿਸੂਸ ਹੁੰਦੀ ਆ
ਹੁੰਦੀ ਆ,
ਔਰ ਜਦੋਂ ਬੈਠੇ ਆ ਤਾਂ ਵਿਰਾਗ ਜਾਗਦਾ ਸੀ ਉੱਥੇ,
ਬਿਲਕੁਲ
ਮੈਂ ਬੜੇ ਵਾਰੀ ਰੋਇਆ
ਬਿਲਕੁਲ
ਦੇਖਦਾ ਉਹ ਕਰਦਾ
ਬਿਲਕੁਲ
ਵੀ ਬੜੇ ਵਾਰੀ ਵਿਰਾਗ ਆਇਆ ਮੈਨੂੰ, ਔਰ ਇਹਨੂੰ ਆਪਾਂ ਹੰਝੂ ਜਾਂ ਇਹਨੂੰ ਰੋਣਾ ਜੇ ਨਾ ਕਹੀਏ ਤਾਂ ਕੋਈ ਮਾੜੀ ਗੱਲ ਨੀ,
ਬਿਲਕੁਲ
ਕਿਉਂਕਿ ਵਿਰਾਗ ਜਾਗਦਾ ਸੀ, ਕਿਉਂ ਜਦੋਂ ਤੁਹਾਡੀ ਕੋਈ ਐਸੀ ਚੀਜ਼ ਪਈ ਉੱਥੇ ਤੁਣਕਾ ਵੱਜਦਾ ਨਾ ਜਿਹੜਾ ਕਿਤੇ ਨਾ ਕਿਤੇ ਪਹਿਲਾਂ ਨਹੀਂ ਛਿੜੀ ਹੋਈ, ਜਦੋਂ ਉੱਥੇ ਤੁਣਕਾ ਵੱਜਦਾ ਤਾਂ ਵਿਰਾਗ ਉੱਠਦਾ ਹੀ ਹੈ
ਜੀ, ਬਿਲਕੁਲ
ਜਿਵੇਂ ਮੈਂ ਸਾਡੇ ਮੇਰੇ ਫਾਦਰ ਸਾਹਿਬ ਘਰੇ ਵੀ ਬਾਣੀ ਪੜ੍ਹਦੇ ਹੁੰਦੇ ਸੀ, ਗੀਤਾ ਵੀ ਪੜ੍ਹਦੇ ਸੀ, ਉੱਥੇ ਚਾਰ ਬਜ਼ੁਰਗ ਹੋਰ ਇਕੱਠੇ ਹੋ ਗਏ, ਸ਼ਬਦ ਅਰਥ ਉਹਨਾਂ ਦੇ ਚੱਲਦੇ ਹੁੰਦੇ
ਚੱਲ ਰਹੇ,
ਮੈਂ ਦੇਖਦਾ ਸੀ ਕਬੀਰ ਸਾਹਿਬ ਜਦੋਂ ਪੜ੍ਹਦੇ ਹੁੰਦੇ ਨਾ ਤੇ ਉਹ ਤਰਲ ਤਰਲ ਐਂ ਕਰਕੇ ਹੰਝੂ ਜਾਂਦੇ ਹੁੰਦੇ,
ਕਿਆ ਬਾਤ ਹੈ,
ਵੀ ਉਹ ਵਿਰਾਗ ਹੀ ਹੁੰਦਾ ਸੀਗਾ
ਜੀ ਜੀ, ਹੈ ਨਾ,
ਉਸ ਕਿਸਮ ਦੀਆਂ ਕਈ ਵਾਰੀ ਅਸੀਂ ਕਿਸੇ ਤੀਰਥ ਸਥਾਨ ਤੇ ਜਾਂਦੇ ਹਾਂ ਤੇ ਉੱਥੇ ਜਾ ਕੇ ਸਾਨੂੰ ਵਿਰਾਗ ਜਾ ਕੇ ਆਉਂਦਾ, ਉਹ
ਬਿਲਕੁਲ
ਉਹ ਇਹ ਮੈਨੂੰ ਮੈਨੂੰ ਰਾਤ ਫੀਲ ਇਹ ਹੋਈ ਪ੍ਰੀਮੀਅਰ ਦੇ ਵੀ ਉਹ ਜਿਹੜਾ ਵਿਰਾਗ ਅਸਲ ਚ ਨਿਕਲਿਆ ਉਹ ਤਾਰ ਦਾ ਜਿਹੜਾ ਤੁਣਕਾ ਵੱਜਿਆ ਨਾ ਉਹ ਸਾਰਿਆਂ ਦੇ ਹੀ ਵੱਜਿਆ
ਜੀ ਬਿਲਕੁਲ,
ਔਰ ਇਹਦਾ ਵੀ ਜੇ ਜ਼ਿਆਦਾ ਨਹੀਂ ਤਾਂ 20% ਲੋਕਾਂ ਦੇ ਵੀ ਉਹ ਤੁਣਕਾ ਸਾਡਾ ਲੋਟ ਆ ਜੇ ਵੀ ਉਹ ਤੁਣਕਾ ਜਿਹੜਾ ਵੱਜਿਆ ਤਾਰ ਤੇ ਉਹਦੀ ਤਰਜ ਨਿਕਲਿਆ ਵੇ ਕਿਤੇ
ਬਿਲਕੁਲ
ਤਰਜ ਬਣ ਜੇ ਤਾਂ ਇਹ ਸਾਰੇ ਅਸੀਂ ਕਾਮਯਾਬ ਹੋਵਾਂਗੇ ਉਸ ਗੱਲ ਚ,
ਸਮਾਂ ਲੱਗਦਾ ਜੀ ਕਿਸੇ ਵੇਲੇ ਏਦਾਂ ਹੋ ਜਾਂਦਾ ਆਪਾਂ ਨੂੰ ਚੀਜ਼ਾਂ ਪਤਾ ਹੁੰਦੀਆਂ ਨੇ ਔਰ ਇਹੋ ਜਿਹੀ ਗੱਲ ਨੀ ਹੈਗੀ ਕਿ ਆਪਾਂ ਨੂੰ ਆਪਣੀਆਂ ਜਿੰਮੇਵਾਰੀਆਂ ਦਾ ਨੀ ਪਤਾ ਹੁੰਦਾ ਜਾਂ ਆਪਾਂ ਨੂੰ ਆਪਣੇ ਮਾਤਾ ਪਿਤਾ ਦੇ ਪ੍ਰਤੀ ਜਿਹੜੀਆਂ ਸਾਡਾ ਪਿਆਰ ਹੈਗਾ ਆ ਉਹਨੂੰ ਉਹਦੇ ਬਾਰੇ ਨੀ ਪਤਾ ਹੁੰਦਾ, ਲੇਕਿਨ ਜ਼ਿੰਦਗੀ ਦੀ ਦੌੜ ਦੇ ਵਿੱਚ ਆਪਾਂ ਇੰਨੇ ਕੁ ਮਸ਼ਰੂਫ ਹੋ ਜਾਂਦੇ ਹੈਗੇ ਹਾਂ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਹੈਗੇ ਹਾਂ ਜਾਂ ਆਪਾਂ ਉਹਨਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ, ਤੇ ਮੈਂ ਇਹਨੂੰ ਕੋਰੋਨਾ ਦੇ ਨਾਲ ਜੋੜਦਾ, ਜਦੋਂ ਆਪਣੀ ਲਾਈਫ ਸਾਰਿਆਂ ਦੀ ਬੜੀ ਮੈਂ ਕਹਿੰਦਾ ਜੀ ਫੁੱਲ ਸਪੀਡ ਨਾਲ ਭੱਜ ਰਹੀ ਸੀਗੀ ਤੇ ਜਦੋਂ ਕੋਰੋਨਾ ਆਇਆ ਉਹਨੇ ਬ੍ਰੇਕਾਂ ਲਵਾ ਦਿੱਤੀਆਂ
ਬਿਲਕੁਲ, ਔਰ ਐਸੀ ਬ੍ਰੇਕ ਵੀ ਪੱਤਾ ਵੀ ਨਹੀਂ ਹਿੱਲਿਆ
ਜੀ, ਤੇ ਉੱਥੇ ਫਿਰ ਜਦੋਂ ਉਹ ਇੱਕ ਜਿਹੜਾ ਪਹਿਲਾ 3-4 ਮਹੀਨਿਆਂ ਦਾ ਮਾਹੌਲ ਸੀਗਾ ਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਡਰ ਜਿਹੜਾ ਹੈਗਾ ਜੀ ਮਨ ਦੇ ਵਿੱਚ ਆ ਗਿਆ ਸੀਗਾ ਕਿ ਪਤਾ ਨਹੀਂ ਇਸ ਪੈਨਡੈਮਿਕ ਤੋਂ ਆਪਾਂ ਬਾਹਰ ਨਿਕਲ ਪਾਵਾਂਗੇ ਕਿ ਨਹੀਂ,
ਬਿਲਕੁਲ
ਕਿ ਬਚ ਜਾਂਗੇ ਕਿ ਨਹੀਂ ਬਚ ਜਾਂਗੇ,
ਉਦੋਂ ਸਾਰੇ ਭੱਜੇ ਅਸਲ ਚ ਆਪਦੇ ਰਿਸ਼ਤਿਆਂ ਦੇ ਕੋਲੇ ਆਪਦੇ ਸਕਿਆਂ ਦੇ ਕੋਲੇ
ਜੀ ਬਿਲਕੁਲ,
ਮੈਂ ਵੀ ਉਦੋਂ ਪਿੰਡ ਆ ਗਿਆ ਸੀਗਾ ਉਹ 2-3 ਮਹੀਨੇ ਉਦੋਂ ਲੱਗਦਾ ਸੀ ਯਾਰ ਵੀ ਆਹ ਤਾਂ ਕਦੇ ਗੱਲ ਹੀ ਨੀ ਕੀਤੀ, ਬ੍ਰਦਰ ਨਾਲ ਨੀ ਗੱਲ ਕੀਤੀ, ਹੈ ਨਾ, ਬ੍ਰਦਰ ਜਿਹੜੇ ਵੱਡੇ ਆ ਤੁਹਾਡੇ ਤੋਂ ਉਹ ਵੀ ਮਾਂ ਪਿਓ ਹੀ ਹੋ ਜਾਂਦੇ, ਮਦਰ ਫਾਦਰ ਤੋਂ ਬਾਅਦ ਮੇਰੇ ਬ੍ਰਦਰ ਤੇ ਭਾਬੀ ਜੀ ਆ ਜਿਹੜੇ ਸਾਡਾ ਧਿਆਨ ਰੱਖਦੇ, ਉਹਨਾਂ ਨੇ ਕਾਲ ਕਰਨੀ ਉਹ ਕਰਨੀ
ਜੀ
ਵੀ ਉਹ ਇੱਕ ਗੱਲ ਹੋਊਗੀ, ਫਿਰ ਮੇਰਾ ਰੁਟੀਨ ਬਣ ਗਿਆ, ਮੈਂ ਸੱਚੀ ਹੋਈ ਵੀ ਆਏ ਹੈ ਨੀ ਗਾ ਵੀ ਬਹੁਤ ਦਿਨ ਜਿਵੇਂ ਪਹਿਲਾਂ ਨਿਕਲ ਜਾਂਦੇ ਸੀ
ਜੀ,
ਕੀ ਉਹ ਸਿਰਫ 2 ਮਿੰਟ ਜਾਂ 1 ਮਿੰਟ ਮੈਂ ਗੱਲ ਕਰਦਾ ਵੀ ਹਾਂਜੀ ਹੋ ਠੀਕ ਹੈ ਸਿਹਤ ਕਿਵੇਂ ਵਧੀਆ ਹੈ, ਉਹਨਾਂ ਨੂੰ ਇੰਨੇ ਚ ਸਕੂਨ ਮਿਲਦਾ, 4 ਦਿਨਾਂ ਚ ਬੈਠੇ ਉਹ ਗੱਲ ਕਰਦੇ ਉਹ ਯਾਰ ਪ੍ਰਿੰਸ ਦਾ ਫੋਨ ਆਇਆ ਸੀਗਾ ਗੱਲ ਹੋਈ, ਉਹ ਕਿੰਨਾ ਸਕੂਨ ਮਿਲਦਾ, ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਇਹ ਬੜੀ ਖੁਸ਼ੀ ਦਿੰਦੀਆਂ ਜ਼ਿੰਦਗੀ
ਬਿਲਕੁਲ, ਔਰ ਮੈਂ ਫਿਲਮ ਦੀ ਗੱਲ ਕਰਦਾ ਹੈਗਾ ਆਪਾਂ ਦੀ ਲਾਸਟ ਦੇ ਵਿੱਚ ਡਾਇਲੋਗ ਵੀ ਆਏ ਹੈਗੇ ਆ ਕਿ ਇਹ ਚੀਜ਼ ਜੇ ਆਪਾਂ ਹੁਣ ਤੋਂ ਹੀ ਸਮਝ ਲਈਏ
ਹਾਂ
ਕਿ ਆਪਾਂ ਤੁਸੀਂ ਵਿਰਾਗ ਦੀ ਗੱਲ ਕੀਤੀ, ਮੈਂ ਇਸ ਚੀਜ਼ ਨੂੰ ਚੇਤਕ ਦੀ ਗੱਲ ਕਰ ਲਾਂ ਜਾਂ ਇਹਨੂੰ ਆਪਾਂ ਕਹੀਏ ਕਿ ਇੱਕ ਅਲਾਰਮ ਹੈਗਾ ਛੋਟਾ ਜਿਹਾ ਕਿ ਆਪਾਂ ਹੁਣ ਤੋਂ ਹੀ ਕਰ ਲਈਏ ਕਿ ਕੋਈ ਗੱਲ ਨੀ ਪਹਿਲਾਂ ਜਿਹੜਾ ਸਮਾਂ ਨਿਕਲ ਗਿਆ ਆਪਾਂ ਹੁਣ ਤੋਂ ਹੀ ਥੋੜਾ ਜਿਹਾ ਸਮਾਂ ਸਾਂਭ ਲਈਏ, ਉਹਨਾਂ ਨੂੰ ਸਮਾਂ ਜਿਹੜਾ ਹੈਗਾ ਆ ਸਾਰਿਆਂ ਨੂੰ ਬਣਦਾ ਜਿਹੜਾ ਉਹਨਾਂ ਦਾ ਹੱਕ ਹੈਗਾ ਬਣਦਾ ਸਮਾਂ ਹੈਗਾ, ਪਰਿਵਾਰ ਨੂੰ ਕਹਿ ਲਓ ਜਾਂ ਆਪਣੇ ਰਿਸ਼ਤਿਆਂ ਨੂੰ ਕਹਿ ਲਓ ਉਹ ਦਈਏ, ਜ਼ਿੰਦਗੀ ਦੀ ਦੌੜ ਤਾਂ ਜਦੋਂ ਆਪਾਂ ਬ੍ਰੇਕਾਂ ਲਾਈਆਂ ਸੀਗੀਆਂ ਕੋਵਿਡ ਕਰਕੇ ਉਦੋਂ ਵੀ
ਲੱਗੀਆਂ ਹੀ ਸੀਗੀਆਂ, ਬਿਲਕੁਲ ਬਿਲਕੁਲ ਜੀ ਬਿਲਕੁਲ,
ਸੋ ਇਸ ਕਰਕੇ ਜ਼ਰੂਰ ਬਿਲਕੁਲ ਇੱਕ ਵਾਰੀ ਫਿਰ ਤੋਂ ਹੋਕਾ ਦੇਵਾਂਗੇ, ਔਰ ਬਹੁਤ ਹੀ ਅੱਛੀ ਮੂਵੀ ਜਿਹੜੀ ਹੈਗੀ ਹੈ ਜੀ ਮਾਂ ਹੰਬਲ ਮੋਸ਼ਨਸ ਪਿਕਚਰ ਲੈ ਕੇ ਆਏ ਹੈਗੇ ਨੇ ਤੁਹਾਡੇ ਲਈ, ਔਰ ਤੁਹਾਡੀਆਂ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਰਹੀ ਹੈਗੀ ਹੈ ਜੀ ਬਿਲਕੁਲ ਕੱਲ੍ਹ ਨੂੰ, ਔਰ ਤੁਸੀਂ ਬਿਨਾਂ ਦੇਰੀ ਕਿਤੇ ਹੋਏ ਆਪਣੇ ਪਰਿਵਾਰ ਦੇ ਨਾਲ, ਆਪਣੇ ਪੇਰੈਂਟਸ ਦੇ ਨਾਲ, ਆਪਣੇ ਵਾਈਫ ਦੇ ਨਾਲ ਜ਼ਰੂਰ ਇਹ ਫਿਲਮ ਜਿਹੜੀ ਹੈਗੀ ਜੀ ਲੈ ਕੇ ਜਾ ਕੇ ਦੇਖ ਕੇ ਆਉਣੀ ਹੈ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਬੜੀ ਪਰਿਵਾਰਕ ਔਰ ਇੰਸਪਾਇਰਡ ਮੂਵੀ ਹੈਗੀ ਆ, ਤੁਹਾਨੂੰ ਅੱਛਾ ਲੱਗੇਗਾ, ਹਰ ਤਰ੍ਹਾਂ ਦਾ ਰੰਗ ਇਹਦੇ ਵਿੱਚ ਹੈਗਾ ਆ, ਬੱਚਿਆਂ ਦੀਆਂ ਗੱਲਾਂ, ਬੱਚਿਆਂ ਦੀਆਂ ਖੇਡਾਂ ਨਾਲ ਬਜ਼ੁਰਗ ਬਜ਼ੁਰਗਾਂ ਦੀਆਂ ਜਿਹੜੀਆਂ ਨਸੀਹਤਾਂ ਹੈਗੀਆਂ ਆ ਇਹਦੇ ਵਿੱਚ ਹੈਗੀਆਂ ਨੇ। ਸੋ ਪ੍ਰਿੰਸ ਬਾਈ ਹੁਣੀ ਉਚੇਚੇ ਤੌਰ ਦੇ ਉੱਤੇ ਇੱਥੇ ਆਏ ਹੈਗੇ ਨੇ ਫਿਲਮ ਦੀ ਪ੍ਰਮੋਸ਼ਨ ਦੇ ਲਈ, ਨਾਲ ਆਪਾਂ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਅਤੇ ਇਸ ਕਰਕੇ ਜ਼ਰੂਰਤ ਹੈਗੀ ਆ ਤੁਸੀਂ ਇਹੋ ਜਿਹੀਆਂ ਫਿਲਮਾਂ ਨੂੰ ਆਪਾਂ ਨੂੰ ਹੁੰਗਾਰਾ ਦੇਣ ਦੀ, ਤਾਂ ਕਿ ਅੱਗੇ ਤੋਂ ਵੀ ਜਿਹੜੀ ਟੀਮ ਹੈਗੀ ਆ ਇਹੋ ਜਿਹੇ ਵੱਖਰੇ ਵੱਖਰੇ ਅੱਛੇ ਕੰਸੈਪਟ ਨੂੰ ਲੈ ਕੇ ਆਵੇ ਹੰਬਲ ਮੋਸ਼ਨ ਪਿਕਚਰਸ, ਔਰ ਇਹਨਾਂ ਨੂੰ ਆਪਾਂ ਨੂੰ ਜ਼ਰੂਰ ਜਿਹੜਾ ਹੈਗਾ ਜੀ ਹੁੰਗਾਰਾ ਦੇਣਾ ਚਾਹੀਦਾ। ਸੋ ਮਾਂ ਪਿਕਚਰ ਜਿਹੜੀ ਹੈ ਜੀ ਇਹਦੇ ਵਿੱਚ ਰਿਲੀਜ਼ ਹੋਈ ਹੈਗੀ ਆ, ਔਰ ਜੇ ਆਪਾਂ ਗੱਲਬਾਤ ਕਰੀਏ ਪ੍ਰਿੰਸ ਬਾਈ ਜੀ ਕਿ ਅਗਲਾ ਜਿਹੜਾ ਕੰਸੈਪਟ ਹੈਗਾ ਆ ਜਿਹੜਾ ਨੇੜਲੇ ਸਮੇਂ ਦੇ ਵਿੱਚ ਕੋਈ ਆਉਣ ਵਾਲਾ ਹੈਗਾ ਉਹਦੇ ਬਾਰੇ ਵੀ ਆਪਾਂ ਕੁਝ ਗੱਲ ਕਰ ਲਈ
ਜੀ। ਪੋਸਤੀ 3 ਜੂਨ ਨੂੰ ਆ ਰਿਹਾ, ਉਹ ਕੋਵਿਡ ਕਰਕੇ ਉਦੋਂ ਹੋ ਗਿਆ ਸੀਗਾ ਲੇਟ।
ਹਾਂ ਟ੍ਰੇਲਰ ਉਹਦੇ ਆਏ ਸੀਗੇ,
ਟ੍ਰੇਲਰ ਆਏ ਸੀਗੇ
ਹਾਂਜੀ,
ਤੇ ਉਦੋਂ ਉਹਨੂੰ ਬੜਾ ਵਧੀਆ ਲੋਕਾਂ ਦਾ ਸੀ ਕਿਉਂਕਿ ਉਹ ਵਿਸ਼ਾ ਵੀ ਅਲੱਗ ਕਿਸਮ ਦਾ ਵਿਸ਼ਾ
ਜੀ,
ਇੱਕ ਪੋਸਤ ਖਾਣ ਵਾਲੇ ਬੰਦੇ ਦੀ ਕਹਾਣੀ ਹੈ
ਜੀ,
ਵੀ ਉਹ ਕਿਵੇਂ ਲੱਗ ਜਾਂਦਾ, ਕਿਵੇਂ ਉਹਦਾ ਮਾਹੌਲ ਬਣਦਾ, ਉਹਦੇ ਅੰਦਰ ਕੀ ਚੱਲਦਾ ਹੁੰਦਾ, ਔਰ ਜੋ ਉਹਦਾ ਆਲਾ ਦੁਆਲਾ ਜਾਂ ਜਿਹੜੇ ਬੰਦੇ ਜਿਹੜੇ ਮੋਹਤਵਰ ਹੈ ਆਪਣੇ ਸਮਾਜ ਦੇ ਵਿੱਚ ਜਾਂ ਇੱਧਰ ਉੱਧਰ
ਜੀ,
ਵੀ ਉਹ ਆਪਦੇ ਜਿਹੜੇ ਹੈਗੇ ਆ ਆਪਦੇ ਜਿਹੜੇ ਅੰਦਰੂਨੀ ਜਾਂ ਆਪਦੇ ਇਕੱਲਿਆਂ ਦੇ ਜਿਹੜੇ ਹੈਗੇ ਆ ਲਾਲਚ ਹੈਗੇ ਆ
ਜੀ ਜੀ ਜੀ,
ਉਹਨਾਂ ਦੇ ਲਈ ਕਿਵੇਂ ਉਹ ਯੂਥ ਨੂੰ ਉਹ ਕਰਦੇ ਆ, ਕਿਵੇਂ ਨਸ਼ੇ ਵਾਲਾ ਚੱਕਰ ਵੀ ਹੈ
ਜੀ,
ਕਿਵੇਂ ਇਸ ਹੋੜ ਚ ਆ ਜਾਂਦਾ ਜਿਹੜਾ ਕੋਈ ਨੌਜਵਾਨ
ਹਾਂਜੀ,
ਉਹਨਾਂ ਸਾਰਿਆਂ ਵਿਸ਼ਿਆਂ ਤੇ ਉਹ ਥੋੜੀ ਜੀ ਕੌਮਿਕ ਮਾਹੌਲ ਜ਼ਿਆਦਾ
ਵੈਰੀ ਨਾਈਸ,
ਹਾਂ ਉਹ ਹਸਾਉਂਦੇ ਹਸਾਉਂਦੇ ਥੋੜੀ ਜੀ ਕੰਨ ਦੇ ਹੇਠ ਹੈ ਨਾ ਜਿਹੜੀ ਚੁਟਕੀ ਮਾਰ
ਦਿੰਦੇ
ਉਹ ਮਾਰ ਕੇ ਜਾਂਦੀ ਹੈ, ਤੇ ਉਹਦਾ ਵੀ ਅਲੱਗ ਹੈ, ਉਹਨੂੰ ਵੀ ਮੈਨੂੰ ਉਹ ਕਰੈਕਟਰ ਕਰਕੇ ਵੀ ਬਹੁਤ ਮਜ਼ਾ ਆਇਆ,
ਬਿਲਕੁਲ
ਰਾਣਾ ਰਣਵੀਰ ਬਾਈ ਜੀ ਨੇ ਲਿਖੀ ਔਰ ਉਹਨਾਂ ਨੇ ਡਾਇਰੈਕਟ ਕੀਤੀ ਹੈ।
ਕਿਆ ਬਾਤ ਹੈ ਜੀ, ਬਿਲਕੁਲ, ਔਰ ਬਾਈ ਹੁਣਾਂ ਦਾ ਵੀ ਗੱਲਬਾਤ ਹੁੰਦੀ ਰਹਿੰਦੀ ਹੈਗੀ ਆ, ਔਰ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਹਾਂ ਮੈਂ ਜ਼ਿਕਰ ਕਰਨਾ ਭੁੱਲ ਗਿਆ ਕਿ ਰਾਣਾ ਰਣਵੀਰ ਹੁਣਾਂ ਦਾ ਜਿਹੜਾ ਕਰੈਕਟਰ ਹੈਗਾ ਆ ਉਹ ਕੁਝ ਨੈਗੇਟਿਵ ਕਰੈਕਟਰ ਹੈਗਾ ਆ, ਜਿਹੜੇ ਸਰੋਤੇ ਜਾਂ ਜਿਹੜੇ ਦਰਸ਼ਕ ਹੈਗੇ ਨੇ ਜਿਹੜੇ ਰਾਣਾ ਰਣਵੀਰ ਨੂੰ ਪਿਆਰ ਕਰਦੇ ਨੇ ਬਾਈ ਹੁਣਾਂ ਨੂੰ, ਉਹ ਜ਼ਰੂਰ ਇਸ ਫਿਲਮ ਨੂੰ ਦੇਖ ਕੇ ਆਉਣ ਕਿਉਂਕਿ ਇਹਦੇ ਵਿੱਚ ਇੱਕ ਅਲੱਗ ਤੋਂ ਉਹਨਾਂ ਦਾ ਨੈਗੇਟਿਵ ਕਰੈਕਟਰ ਜਿਹੜਾ ਹੈਗਾ ਜੀ ਇਸ ਵਾਰੀ ਦਰਸਾਇਆ ਗਿਆ ਹੈਗਾ ਆ, ਸੋ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਉਹਨੂੰ ਵੀ ਬੜਾ ਬਾਖੂਬੀ ਜਿਹੜਾ ਨਿਭਾਇਆ ਰਾਣਾ ਰਣਵੀਰ ਹੁਣਾਂ ਦੀ ਸਾਰੀ ਇਹਦੇ ਵਿੱਚ ਜਿਹੜੀ ਜੀ ਨੈਗੇਟਿਵ ਆਪਾਂ ਦੇਖਾਂਗੇ। ਸੋ ਤੁਸੀਂ ਮਾਂ ਫਿਲਮ ਨੂੰ ਜ਼ਰੂਰ ਜਿਹੜਾ ਹੈਗਾ ਜੀ ਦੇਖ ਕੇ ਆਉਣਾ ਹੈਗਾ। ਇੱਕ ਵਾਰੀ ਫਿਰ ਤੋਂ ਆਪਾਂ ਕੁਝ ਖਾਸ ਸਪੋਂਸਰ ਹੈਗੇ ਨੇ ਜੀ ਆਪਾਂ ਉਹਨਾਂ ਦਾ ਸਿਹਾ ਦੇ ਦਈਏ, ਤੇ ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਬਾਈ ਪ੍ਰਿੰਸ ਹੁਣਾਂ ਦੇ ਨਾਲ ਇਸ ਤਰੀਕੇ ਦੇ ਨਾਲ ਹੀ ਜਾਰੀ ਰਹੇਗਾ। ਟਾਊਨਵਿਲ ਰਿਐਲਟੀ ਇੰਕ, ਅਗਰ ਤੁਸੀਂ ਐਡਮਿੰਟਨ ਬਿਲਕੁਲ ਏਅਰਪੋਰਟ ਦੇ ਲਾਗੇ ਕੁਝ 3 ਬੈਡਰੂਮ ਜਿਹੜੇ ਹੈਗੇ ਜੀ ਉਹ ਤੁਸੀਂ ਲੈਣੇ ਚਾਹੁੰਦੇ ਹੋ, ਜਾਂ 3 ਡਰਾਈਵੇ ਹੋਮ ਜਿਹੜਾ ਹੈਗਾ ਜੀ ਸੈਮੀ ਡਿਟੈਚ ਉਹ ਲੈ ਕੇ ਜਾਣੇ ਹੈਗੇ ਆ, 5 ਲੱਖ ਦਾ ਬਜਟ ਹੈਗਾ ਆ, ਤਾਂ ਤੁਸੀਂ ਗੱਲਬਾਤ ਕਰਨੀ ਹੈਗੀ ਆ 905-265-2111 ਦੇ ਉੱਤੇ ਟਾਊਨਵਿਲ ਰਿਐਲਟੀ ਇੰਕ ਦੇ ਨਾਲ। ਹਰਜੀਤ ਜਸਵਾਲ ਬਾਈ ਹੁਣਾਂ ਦਾ ਨੰਬਰ ਹੈਗਾ 416-737-1010, 416-737-1010 ਦਾ, ਬੜਾ ਹੀ ਐਕਸਕਲੂਸਿਵ ਇਹਨਾਂ ਕੋਲ ਇਹ ਪ੍ਰੋਜੈਕਟ ਹੈਗਾ ਐਡਮਿੰਟਨ ਦੇ ਵਿੱਚ, ਤੁਸੀਂ ਵਧੇਰੇ ਜਾਣਕਾਰੀ ਦੇ ਲਈ ਗੱਲਬਾਤ ਕਰ ਲਓ ਹਰਜੀਤ ਜਸਵਾਲ ਹੁਣਾਂ ਦੇ ਨਾਲ 416-737-1010 ਦੇ ਵਿੱਚ ਗੱਲਬਾਤ ਜਿਹੜੀ ਹੈ ਜੀ ਉਹ ਕਰ ਸਕਦੇ ਹੋ। ਕੈਲਡਨ ਸਬਜ਼ੀ ਫਾਰਮ ਦਾ ਇੱਕ ਵਾਰੀ ਫਿਰ ਤੋਂ ਹੋਕਾ ਦੇ ਦਿੰਦੇ ਹੈਗੇ ਆ, ਵੈਕਯਾਰਡ ਦੇ ਵਿੱਚ ਤੁਸੀਂ ਆਪਣੇ ਸਬਜ਼ੀਆਂ ਲਾਉਣੀਆਂ ਹੈਗੀਆਂ ਨੇ ਔਰ ਆਪਣੇ ਆਪ ਨੂੰ ਬਿਜ਼ੀ ਕਰਨਾ, ਇੰਜੋਏ ਕਰਨਾ ਹੈਗਾ ਆ ਘਰ ਦੇ ਵਿੱਚ, ਤਾਂ ਪਨੀਰੀ ਤੁਸੀਂ ਬਿਲਕੁਲ ਤਿਆਰ ਹੈਗੀ ਆ ਜੀ ਉੱਥੋਂ ਲੈ ਕੇ ਜਾ ਸਕਦੇ ਹੋ ਕੈਲਡਨ ਸਬਜ਼ੀ ਫਾਰਮ ਤੋਂ। ਫੋਨ ਕਰਕੇ ਪੁੱਛ ਲਓ 905-840-9000 9058409000 ਦੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈਗੀ ਆ, ਤੇ ਤੁਸੀਂ ਉੱਥੋਂ ਜੇ ਕੋਈ ਤੁਹਾਨੂੰ ਖੇਤੀ ਦੇ ਸੰਬੰਧ ਦੇ ਵਿੱਚ ਕੋਈ ਕਹੀ ਰੰਬਾ ਕੋਈ ਵੀ ਚੀਜ਼ ਚਾਹੀਦੀ ਹੈਗੀ ਆ ਉਹ ਵੀ ਉਹਨਾਂ ਦੇ ਕੋਲ ਅਵੇਲੇਬਲ ਹੈਗੀ ਆ, ਤੁਸੀਂ ਜਾ ਕੇ ਲਿਆ ਸਕਦੇ ਹੋ। ਜਿਹੜਾ ਜੀ ਕੋਈ ਵੀ ਗਾਰਲਿਕ ਸੀਡ ਜਿਹੜੇ ਹੈਗੇ ਆ, ਤੁਸੀਂ ਕੋਈ ਮਿੱਟੀ ਪਾਉਣੀ ਹੈਗੀ ਆ ਜਾਂ ਤੁਸੀਂ ਢੇਰ ਲੈ ਕੇ ਆਉਣਾ ਹੈਗਾ ਆ, ਸਾਰੀਆਂ ਚੀਜ਼ਾਂ ਉਹਨਾਂ ਦੇ ਕੋਲ ਇੱਕ ਛੱਤ ਦੇ ਥੱਲੇ ਅਵੇਲੇਬਲ ਹੈਗੀਆਂ। 905-840-9000 ਜਿਹੜਾ ਜੀ ਕੈਨੇਡਨ ਸਬਜ਼ੀ ਫਾਰਮ ਦਾ ਨੰਬਰ ਹੈਗਾ ਆ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਗੋਲਡਨ ਸਟਾਰ ਐਕਸਚੇਂਜ ਤੋਂ ਸਾਡੇ ਵੱਡੇ ਵੀਰ ਜਸਵੀਰ ਢਿੱਲੋਂ ਹੁਣਾਂ ਦੇ ਨਾਲ ਤੁਸੀਂ ਕੋਈ ਇੰਡੀਆ ਤੋਂ ਪੈਸੇ ਮੰਗਾਉਣੇ ਆ ਜਾਂ ਭੇਜਣੇ ਹੈਗੇ ਆ, ਤਾਂ ਤੁਸੀਂ ਗੋਲਡਨ ਸਟਾਰ ਐਕਸਚੇਂਜ ਤੋਂ ਜਸਵੀਰ ਢਿੱਲੋਂ ਹੁਣਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਜਲਦ ਸੇਵਾਵਾਂ ਜਿਹੜੀਆਂ ਜੀ ਤੁਹਾਨੂੰ ਪਤਾ ਹੈਗਾ ਕਿ ਦੇ ਦਿੰਦੇ ਨੇ, 416-999-7022 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਨੀ ਆ, 416-999-7022 ਤੇ BWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦਾ ਕੋਈ ਵੀ ਤੁਹਾਨੂੰ ਕੰਮ ਪੈ ਗਿਆ ਹੈਗਾ ਤਾਂ ਤੁਸੀਂ ਇਮੀਗ੍ਰੇਸ਼ਨ ਦੀ ਸੇਵਾਵਾਂ ਦੇ ਲਈ ਬੈਸਟ ਇਮੀਗ੍ਰੇਸ਼ਨ ਐਡਵਾਈਸ BWC ਇਮੀਗ੍ਰੇਸ਼ਨ 905-912-1155 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈਗੀ ਆ, ਫ੍ਰੀ ਐਡਵਾਈਸ ਲੈ ਸਕਦੇ ਹੋ। ਕੋਈ ਵੀਜ਼ਾ ਰਿਫਿਊਜ਼ ਹੋ ਗਿਆ ਜਾਂ ਫਿਰ ਤੁਹਾਡਾ ਕੋਈ ਸੱਜਣ ਬੇਲੀ ਇੱਥੇ ਵਿਜ਼ਟਰ ਵੀਜ਼ੇ ਤੇ ਆਇਆ ਹੈਗਾ ਤੇ ਤੁਸੀਂ ਉਹਨਾਂ ਨੂੰ ਵਰਕ ਵੀਜ਼ੇ ਚ ਕਨਵਰਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ BWC ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕਰਨੀ ਆ 905-912-1155 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ। ਤੋ ਸਮਾਂ ਆਪਣੀ ਚਾਲ ਚੱਲ ਰਿਹਾ ਹੈਗਾ ਆ ਤੇ ਅਸੀਂ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਹੈਗੇ ਆ ਪ੍ਰਿੰਸ ਬਾਈ ਹੋਣਾ ਦੇ ਨਾਲ ਗੱਲਾਂ ਬਾਤਾਂ ਕਰਕੇ। ਮੈਂ ਤਾਂ ਕਾਫੀ ਇੰਜੋਏ ਕਰ ਰਿਹਾ ਹੈਗਾ ਆ, ਹੋਪ ਕਿ ਜਿਹੜੇ ਸਾਡੇ ਸਰੋਤੇ ਹੈਗੇ ਨੇ ਉਹ ਵੀ ਆਪੋ ਆਪਣੇ ਜਿੱਥੇ ਵੀ ਤੁਸੀਂ ਸਾਡੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਉੱਥੇ ਸੁਣ ਦੇ ਇੰਜੋਏ ਕਰ ਰਹੇ ਹੋਵਾਂਗੇ। ਤੇ ਬਾਈ ਜੀ ਤੇ ਗੱਲਾਂ ਬਾਤਾਂ ਦਾ ਦਿਲ ਨਹੀਂ ਭਰ ਰਿਹਾ ਬਈ ਕਿਹੜੀ ਗੱਲ ਕੀਤੀ ਜਾਵੇ। ਔਰ ਫਿਲਮ ਦੇ ਉੱਤੇ ਆਪਾਂ ਦੁਬਾਰਾ ਆ ਜਾਂਦੇ ਹੈਗੇ ਆ ਮਾਂ ਦੇ ਉੱਤੇ, ਔਰ ਤੁਸੀਂ ਵੀ ਆਪਣੇ ਵੱਲੋਂ ਜ਼ਰੂਰ ਇੱਕ ਜਿਹੜਾ ਹੈਗਾ ਜੀ ਮੈਸੇਜ ਦੇ ਦਿਓ।
ਜੀ ਬਿਲਕੁਲ, ਆਪਣੀ ਫਿਲਮ ਆ ਚੁੱਕੀ ਹੈ, ਆਪਣਾ 6 ਨੂੰ ਮਈ ਨੂੰ ਇਹ ਰਿਲੀਜ਼ ਹੋ ਜਾਣੀ ਹੈ
ਜੀ।
ਤੇ ਤੁਸੀਂ ਸਾਰਿਆਂ ਨੇ ਜ਼ਰੂਰ ਜਾਣਾ ਆਪਣੇ ਮਦਰ ਫਾਦਰ ਨੂੰ ਨਾਲ ਲੈ ਕੇ, ਤੇ ਜਿਹੜੇ ਮਦਰ ਫਾਦਰ ਹੈ ਉਹਨਾਂ ਨੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ। ਇਹ ਫਿਲਮ ਜ਼ਰੂਰ ਦੇਖ ਕੇ ਆਓ, ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਇਹਦੇ 'ਚ ਝਾਤ ਮਾਰੀ ਹੋਈ ਹੈ, ਜਿਹੜੇ ਰਿਸ਼ਤਿਆਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਕਿਤੇ ਨਾ ਕਿਤੇ ਲੁਪਤ ਹੋ ਗਈਆਂ ਜਾਂ ਅਣਗੌਲਿਆਂ ਅਸੀਂ ਕਰਦੇ ਪਏ ਹਾਂ, ਜਿਹੜੀ ਸਾਡੀ ਭੱਜ ਨੱਠ ਵਾਲੀ ਲਾਈਫ ਹੈਗੀ ਹੈ, ਤੇ ਉਹ ਕਿਤੇ ਨਾ ਕਿਤੇ ਸਾਂਭਣ ਦੀ ਜ਼ਰੂਰਤ ਹੈ। ਉਹ ਪਲਾਂ ਨੂੰ ਤੁਸੀਂ ਜਾਓਗੇ ਤਾਂ ਉਹ ਇੱਕ ਵਾਰੀ ਜ਼ਰੂਰ ਅਲਾਰਮ ਵਜਾਉਂਦੀ ਹੈ, ਹਨਾ, ਇੱਕ ਠੋਲਾ ਮਾਰਦੀ ਆ ਉਹ, ਤੇ ਤੁਸੀਂ ਜ਼ਰੂਰ ਜਾ ਕੇ ਇਹ ਫਿਲਮ ਦੇਖ ਕੇ ਆਓ
ਜੀ। ਬਿਲਕੁਲ, ਔਰ ਇਹਦੇ ਵਿੱਚ ਆਪਾਂ ਗੱਲਬਾਤ ਐਡ ਕਰਾਂਗੇ ਕਿ ਆਪਾਂ ਜ਼ਿੰਦਗੀ ਦੀ ਦੌੜ ਦੇ ਵਿੱਚ ਠੀਕ ਹੈ ਜਿੱਥੇ ਸਮਾਜਿਕ ਚੀਜ਼ਾਂ ਜਾਂ ਜਿਹੜੀਆਂ ਆਪਾਂ ਕਹਿ ਲਈਏ ਕਿ ਜਿਹੜੀਆਂ ਕਮਰਸ਼ੀਅਲ ਚੀਜ਼ਾਂ ਹੈਗੀਆਂ ਉਹ ਵੀ ਜ਼ਰੂਰੀ ਨੇ, ਲੇਕਿਨ ਉਹ ਕਮਰਸ਼ੀਅਲ ਚੀਜ਼ਾਂ ਦੇ ਵਿੱਚ ਭੱਜਦਾ ਭੱਜਦਾ ਇਨਸਾਨ ਜਿਹੜਾ ਹੈਗਾ ਆ ਉਹ ਰਿਸ਼ਤਿਆਂ ਤੋਂ ਦੂਰ ਹੋ ਜਾਂਦਾ ਆ। ਸੋ ਉਹ ਉਸ ਚੀਜ਼ ਨੂੰ ਇੱਕ ਕਹਿ ਲਓ ਕਿ ਜ਼ਰੂਰ ਇੱਕ ਅਲਾਰਮ ਦੇ ਤੌਰ ਦੇ ਉੱਤੇ ਆਪਾਂ ਇਹਨਾਂ ਨੂੰ ਦੇਖ ਸਕਦੇ ਹਾਂ। ਇੰਜੋਏ ਕਰੋ, ਵੀਕਐਂਡ ਹੈਗਾ ਆ, ਵੀਕਐਂਡ ਆ ਰਿਹਾ, ਤੁਸੀਂ ਆਪਣੀ ਫੈਮਿਲੀਜ਼ ਦੇ ਨਾਲ ਜਿਹੜੀ ਜੀ ਇਹ ਫਿਲਮ ਇੰਜੋਏ ਕਰਨੀ ਹੈਗੀ ਆ, ਤੇ ਇਹਨੂੰ ਵੀ ਆਪਾਂ ਸੁਪਰ ਡੂਪਰ ਹਿੱਟ ਜਿਹੜਾ ਹੈਗਾ ਆ ਉਹ ਕਰਨਾ ਆ, ਕਿਉਂਕਿ ਜਦੋਂ ਵੀ ਕੋਈ ਵੀ ਇਨਸਾਨ ਦੇਖ ਕੇ ਆਊਗਾ ਤਾਂ ਡੈਫੀਨੇਟਲੀ ਉਹ ਆਪਸ ਦੇ ਵਿੱਚ ਆ ਕੇ ਪਰਿਵਾਰ ਦੇ ਵਿੱਚ ਆ ਕੇ ਮੈਂ ਇੰਨੀ ਗੱਲ ਕਹਿ ਸਕਦਾ ਕਿ ਯੂ ਵਿਲ ਬੀ ਦਾ ਨੋਟ ਦਾ ਸੇਮ ਪਰਸਨ ਜਿਹੜਾ ਤੁਸੀਂ ਜਾਓਗੇ, ਤੁਸੀਂ ਆਪਣੇ ਆਪ ਨੂੰ ਇੱਕ ਵਧੀਆ ਮਹਿਸੂਸ ਕਰੋਗੇ।
ਬਿਲਕੁਲ,
ਔਰ ਤੁਹਾਡੀ ਮੈਂ ਕਹਿੰਦਾ ਜੀ ਲਾਈਫ ਦੀ ਕੁਆਲਿਟੀ ਵੀ ਕਿਤੇ ਨਾ ਕਿਤੇ ਵਧੂਗੀ, ਪਰਿਵਾਰ ਦੇ ਵਿੱਚ ਮਾਹੌਲ ਅੱਛਾ ਹੋਊਗਾ।
ਬਿਲਕੁਲ ਬਿਲਕੁਲ, ਉਹ ਜਿਹੜੀਆਂ ਚੀਜ਼ਾਂ ਕਿਤੇ ਅਸੀਂ ਖੱਲਾਂ ਖੋਜਿਆਂ ਚ ਰੱਖ ਕੇ ਬਹਿ ਗਏ ਆ
ਜੀ,
ਜਿਵੇਂ ਹੁਣ ਵੀ ਆਪਣੇ ਹੁੰਦਾ ਵੀ ਕੋਈ ਪੁਰਾਣੀ ਚੀਜ਼ ਕੱਢ ਕੇ ਆਪਾਂ ਕਹਿੰਦੇ ਯਾਰ ਉਹ ਸਮਾਂ ਯਾਦ ਵਧੀਆ, ਉਹ ਉਵੇਂ ਕਰਕੇ ਹੋਊਗਾ ਵੀ ਕੁਛ ਚੀਜ਼ਾਂ ਤੁਸੀਂ ਕੱਢ ਕੇ ਉਹਨਾਂ ਨੂੰ ਨਾ ਜਦੋਂ ਝਾੜ ਕੇ ਕਰੋਗੇ
ਜੀ
ਤਾਂ ਉਹਦਾ ਸਵਾਦ ਵੱਖਰਾ ਹੋਊਗਾ, ਜ਼ਿੰਦਗੀ ਦਾ ਹੋਊਗਾ
ਜੀ।
ਵੈਸੇ ਸਾਨੂੰ ਇਹ ਆਦਤ ਹੈਗੀ ਆ ਜਦੋਂ ਅਸੀਂ ਕਿਸੇ ਮਾਹੌਲ ਚ ਬੈਠੇ ਹੁੰਨੇ ਆ
ਜੀ
ਤਾਂ ਉਹਦੇ ਚ ਅਸੀਂ ਢਲ ਕਹਿ ਦਿੰਨੇ ਆ ਵੀ ਹਾਂ ਹਾਂ, ਪਰ ਥੋੜੇ ਟਾਈਮ ਬਾਅਦ ਫਿਰ ਅਸੀਂ ਉਵੇਂ ਹੋ ਜਾਂਦੇ
ਜੀ,
ਜਿਵੇਂ ਕੋਰੋਨਾ ਵੇਲੇ ਸੋਚਿਆ ਵੀ ਹਾਏ ਆਏ ਹੋਗਾ ਐ ਹੋਗਾ, ਆਏ ਨੀ ਕਰਨਾ, ਜ਼ਿੰਦਗੀ ਤਾਂ ਆਏ ਦੇਖਦੇ ਆ ਕਰਦੇ।
ਬਿਲਕੁਲ,
ਪਰ ਉਦੋਂ ਬਾਅਦ ਫਿਰ ਉਹੀ ਭੱਜ ਦੌੜ, ਹਰ ਚੀਜ਼ ਮਹਿੰਗੀ ਹੋ ਗਈ, ਉਹ ਹੋ ਗਿਆ, ਹਨਾ। ਮੈਂ ਇੱਕ ਉਦੋਂ ਕਾਫੀ ਟਾਈਮ ਪਹਿਲਾਂ ਨਜ਼ਮ ਲਿਖੀ ਸੀ ਵੀ ਜੇ ਅਸੀਂ ਮੰਨ ਕੇ ਚੱਲੀਏ ਤਾਂ ਚਾਹੇ ਆਪਾਂ ਰਾਜਨੀਤੀ ਦੇ ਮਾਮਲੇ ਚ ਲਾ ਲਈਏ ਜਾਂ ਹਰ ਚੀਜ਼ ਹੀ, ਵੀ ਇਨਸਾਨ ਹੈ ਹੀ ਐਸਾ, ਦਵੰਦ ਚ ਹੀ ਰਹਿੰਦਾ, ਕਦੇ ਕਿਸੇ ਗੱਲ ਤੇ ਪੱਕੀ ਪਕਰੋੜ ਤੇ ਨੀ ਚੱਲਦਾ। ਮੈਂ ਇੱਕ ਨਜ਼ਮ ਜੇ ਕਹੂੰ ਤਾਂ ਮੈਂ,
ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਜੀ।
ਉਹ ਕਹਿੰਦਾ ਵੀ ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ, ਚੱਲ ਰਹੇ ਨੇ ਤੂਫਾਨ ਓਦਾਂ ਹੀ ਥੰਮੇ ਨਹੀਂ, ਤੂਫਾਨ ਤਾਂ ਫੇਰ ਥੰਮਾਂਗੇ ਜਦੋਂ ਅਸੀਂ ਜੰਮਾਂਗੇ।
ਕਿਆ ਬਾਤ ਹੈ,
ਸਾਡੇ ਜੰਮਣ ਵਿੱਚ ਕੁਝ ਕੁ ਹੀ ਦਿਨ ਬਾਕੀ ਨੇ, ਲੋਕ ਬਿਟਰ ਬਿਟਰ ਜਾਂਦੇ ਝਾਕੀ ਨੇ, ਇਹ ਸਾਨੂੰ ਜੰਮਣ ਦੇਣਗੇ ਜਾਂ ਇਹਨਾਂ ਨੂੰ ਸਾਡੇ ਜੰਮਣ ਦਾ ਡਰ ਹੋਵੇਗਾ, ਕੋਈ ਰੂੜੀ ਜਾਂ ਛੱਪੜ ਦਾ ਕਿਨਾਰਾ ਸਾਡਾ ਘਰ ਹੋਵੇਗਾ।
The views expressed on the preceding program may not necessarily be those of the owner or management of WTOR radio station.
Bank Alfala pesh karta hai Roshan Digital Account. Ab bairun mulk mukim Pakistani ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwayein. Is digital account mein jab chahe paise dalein aur jab chahe paise wapas le jayein aur paayein apne mulk mein sarmayakari karne ke mauqe. Ye banking ka naya andaaz hai aur ek naye daur ka aagaaz hai. Bank Alfala, Roshan Mustaqbil, Digital Pakistan.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशन अपनी फैमिली और फ्रेंड्स को टूर पे लेके जाइए नेचर को एक्सप्लोर कीजिए ब्लू वाटर ब्यूटीफुल बीच साथ ही बारबेक्यू भी कर सकते हैं अपना स्टे बुक कीजिए मेपल लीफ मोटेल गॉडरिक ओंटारियो में इस ईद काम कम और फैमिली के साथ एंजॉय ज्यादा कीजिए आज ही कॉन्टैक्ट करें इकबाल जी को ऑन 416-666-5747 पर 416-666-5747
Exclusive project for sale by Townway Reality Inc. in Edmonton. Lovely location near Edmonton Airport. 3-bedroom semi-detached homes with double car garage. Separate